परम सत्कार योग गुरु जी की साजी नवाजी गुरु स्वरूप साध संगत जियो धन 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 सतगुरु श्री गुरु ग्रंथ साहिब महाराज जी की अपार अपार कृपा मेहर हो रही है। जो अमृत वेले दा अमोलक समा जिस समय नू सांभण वास्ते लाहा लेण वास्ते सतगुरां ने आप संगतां नू उद्दम बख्शिया है, प्रेरणा बख्शी है, जिस उद्दम दा सदका दूरों नेड़ियों चल के शरीर दे आलस आराम नूं छड़ के सतगुरां दे सचखंडी दरबार विच पुज के सतगुरां दी बाणी दे पाठ नितनेम सर्वासा पूर्ण करन वाली पवित्र बाणी श्री आसा जी दी वार दे कीर्तन गुरु के चरणा विच अरदास बेनतियां ਪਾਗਾਂ ਵਾਲੇ ਮਾਈ ਭਾਈ ਜਿਨ੍ਹਾਂ ਨੇ ਸਤਿਗੁਰਾਂ ਦੇ ਸ੍ਰੀ ਮੁਖ ਤੋਂ ਦਰਗਾਹੀ ਹੁਕਮਨਾਮੇ ਸਰਵਣ ਕੀਤੇ ਨੇ, ਜਿਨ੍ਹਾਂ ਸਮਾਂ ਸਤਿਗੁਰ ਬਖਸ਼ਦੇ ਨੇ, ਗੁਰੂ ਜੀ ਦੀ ਜੋ ਕਿਰਪਾ ਹੋ ਰਹੀ ਹੈ, ਗੁਰ ਸ਼ਬਦ ਦੀ ਵਿਚਾਰ, ਸ਼ਬਦ ਦਾ ਗਿਆਨ, ਗੁਰ ਉਪਦੇਸ਼ ਦੀ ਵਿਚਾਰ ਸਾਨੂੰ ਕਰਨ ਦਾ ਸਮਾਂ ਬਖਸ਼ਿਆ ਹੈ। ਸ਼ਰਧਾ ਭਾਵਨਾ ਦੇ ਨਾਲ ਰਾਮ ਕਲੀ ਦੀ ਵਾਰ ਵਿਚ ਗੁਰੂ ਘਰ ਦੇ ਕੀਰਤਨੀ ਮਹਾਨ ਵਿਦਵਾਨ ਜਸ ਕਰਨ ਵਾਲੇ ਰਾਏ ਬਲਵੰਡ ਜੀ ਰਾਏ ਸੱਤਾ ਜੀ ਇਸ ਵਾਰ ਵਿਚ ਜੋ ਉਪਦੇਸ਼ ਸਾਨੂੰ ਬਖਸ਼ ਰਹੇ ਨੇ ਸ਼ਰਧਾ ਨਾਲ ਸਰਵਣ ਕਰੀਏ। ਕੱਲ ਆਪ ਜੀ ਨੇ ਸਰਵਣ ਕੀਤਾ ਸੀ, ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਘੋੜਾ ਕੀ ਤੋ ਸਹਿਜ ਦਾ ਟਿਕਾ ਅਡੋਲ ਅਵਸਥਾ ਕਿਨੂੰ ਬਣਾਇਆ ਜੋ ਮਨ ਚੋਂ ਵੀ ਘੰਟੇ ਡੋਲ ਰਿਹਾ ਨੱਠਿਆ ਭਜਿਆ ਇਹਨੂੰ ਟਿਕਾ ਲਿਆ ਅਡੋਲ ਸਹਿਜ ਕਹੀਏ ਨਾ ਹਿੱਲਣ ਵਾਲੀ ਅਵਸਥਾ ਤੇ ਗੁਰਮੁਖ ਪਿਆਰੇ ਉਸ ਜਤ ਕੀ ਉਹ ਪਲਾਣ ਦਸੇ ਇੰਦਰੀਆਂ ਨੂੰ ਕਾਬੂ ਕਰ ਲੈਣਾ ਉਹਨਾਂ ਤੇ ਭਾਰੂ ਹੋ ਜਾਣਾ ਇਹ ਉਸ ਘੋੜੇ ਉੱਤੇ ਕਾਠੀ ਪਾ ਲਈ। ਅੱਗੇ ਸਤਿਗੁਰਾਂ ਨੇ ਉੱਚਾ ਆਚਰਣ ਜੀਵਨ ਉਹਦਾ ਧਨਖ ਬਣਾਇਆ ਧਨੁਸ਼ ਬਣਾਇਆ ਤੇ ਉਸ ਧਨਖ ਉੱਤੇ ਗੁਰੂ ਦਾ ਜਸ ਗੁਰੂ ਦਾ ਸ਼ਬਦ ਤੀਰ ਚੜਾ ਲਿਆ। ਜਦੋਂ ਇਹ ਅਵਸਥਾ ਵਿਚ ਗੁਰੂ ਅਮਰਦਾਸ ਜੀ ਆ ਗਏ ਤਾਂ ਗੁਰੂ ਅਮਰਦਾਸ ਜੀ ਹੁਣ ਬੈਠੇ ਅਵਤਾਰ ਗੁਰੂ ਪੀਰ ਨਹੀਂ ਦਿਖ ਰਹੇ। ਇਸ ਹਨੇਰ ਭਰੇ ਜੱਗ ਵਿਚ ਧੂੰਆਂ ਧਾਰ ਜੱਗ ਵਿਚ ਏਦਾਂ ਹੋ ਗਿਆ ਕਿ ਗੁਰੂ ਅਮਰਦਾਸ ਮਹਾਰਾਜ ਜੀ ਸੂਰਜ ਚੜ ਗਏ ਨੇ, ਚੜਿਆ ਰਹਿ ਭਾਣ ਭਾਣ ਕਹੀਏ ਸੂਰਜ ਰਹਿ ਕਹੀਏ ਰੇ ਕਿਰਨਾ। ਕੱਲ ਵੀ ਬੇਨਤੀ ਕੀਤੀ ਸੀ ਸੂਰਜ ਨੇ ਤੁਹਾਡੇ ਕੋਲ ਨਹੀਂ ਆਉਣਾ ਹਨੇਰਾ ਕਰਨ, ਉਹਦੀਆਂ ਕਿਰਨਾਂ ਹੀ ਆਉਣਗੀਆਂ ਤੇ ਤੁਹਾਡਾ ਹਨੇਰਾ ਦੂਰ ਕਰਨਗੀਆਂ। ਸਤਿਗੁਰ ਗੁਰੂ ਅਮਰਦਾਸ ਜੀ ਸੰਸਾਰ ਰੂਪੀ ਹਨੇਰੇ ਵਿਚ ਅੰਧਕਾਰ ਵਿਚ ਝੱਖੜ ਵਿਚ ਗਿਆਨ ਪ੍ਰਕਾਸ਼ ਦੇ ਸੂਰਜ ਜਿਨ੍ਹਾਂ ਦੀਆਂ ਕਿਰਨਾਂ ਗੁਰਸਿੱਖ ਮਾਈ ਭਾਈ ਦੇ ਹਿਰਦੇ ਤੱਕ ਪੁੱਜਦੀਆਂ ਨੇ, ਉਪਦੇਸ਼ ਦੀਆਂ ਦਰਸ਼ਨਾਂ ਦੀਆਂ ਗਿਆਨ ਪ੍ਰਕਾਸ਼ ਹੋ ਜਾਂਦਾ। ਇਹ ਤਾਂ ਗੁਰੂ ਅਮਰਦਾਸ ਜੀ ਦੀ ਅਵਸਥਾ ਦੱਸ ਰਹੇ ਨੇ। ਹੁਣ ਜਿਹੜੀਆਂ ਅਗਲੀਆਂ ਤੁਕਾਂ ਨੇ ਮੈਂ ਕੱਲ ਵੀ ਬੇਨਤੀ ਕੀਤੀ ਹੈ, ਗੁਰੂ ਇਹ ਬਖਸ਼ਿਸ਼ ਕਰਨਗੇ ਉਹਨਾਂ ਨੂੰ ਆਪਾਂ ਸਮਝ ਵਿਚ ਲਿਆ ਸਕੀਏ। ਹੈ ਬੜੀਆਂ ਸਾਦੀਆਂ ਤੇ ਆਨੰਦੇ ਕਿਸੇ ਦੀ ਵਿਦਿਆ ਦਾ ਮਹਾਨਤਾ ਦਾ ਇਹ ਹੁੰਦਾ ਹੈ ਕਿ ਸਾਦੀ ਗੱਲ ਵਿਚ ਬਹੁਤ ਡੂੰਘੀ ਗੱਲ ਕਹਿ ਜਾਵੇ ਉਹੀ ਆਨੰਦ ਹੁੰਦਾ। ਉਹਦਾ ਆਨੰਦ ਹੁੰਦਾ ਕਿ ਸਾਦੀ ਗੱਲ ਸਭ ਦੇ ਸਮਝ ਚ ਆ ਜਾਂਦੀ ਹੈ। ਜੇ ਡੂੰਘੀ ਗੱਲ ਨੂੰ ਡੂੰਘੀ ਗੱਲ ਨਾਲੇ ਕਹੀਏ ਉਹ ਹਰ ਬਸ਼ਰ ਦੇ ਬਸ ਦਾ ਰੋਗ ਨਹੀਂ ਹੁੰਦਾ। ਇਸ ਤਰ੍ਹਾਂ ਕਈ ਪ੍ਰੇਮੀਆਂ ਦਾ ਸੁਭਾਅ ਹੈ, ਉਹ ਮੈਨੂੰ ਵੀ ਹੁਣ ਕਹਿੰਦੇ ਨੇ ਜੀ ਫਲਾਣੀ ਗੱਲ ਸੁਣਾਓ ਸਟੇਜ ਉੱਤੇ, ਫਲਾਣੀ ਕਥਾ ਕਰੋ, ਇਹਦਾ ਨਿਰਣਾ ਕਰੋ। ਉਹਨਾਂ ਦੇ ਚਰਨਾਂ ਵਿੱਚ ਮੈਂ ਬੇਨਤੀ ਕਰਦੇ ਕਿ ਦਰਬਾਰ ਹਾਲ ਵਿੱਚ 100 ਬੰਦਾ ਬੈਠਾ ਜਗਿਆ ਸੂਮਾਈ ਭਾਈ, ਉਹ ਜਿਹੜੀ ਉਹਨੇ ਮੰਗ ਕੀਤੀ ਹੈ ਉਹਦੀ ਆਪਣੀ ਮੰਗ ਹੈ, ਉਹਦੀ ਪਹੁੰਚ ਦੀ ਗੱਲ ਹੈ। ਹੁਣ 1-2 ਦੀ ਗੱਲ ਤਾਂ ਕਰ ਦਈਏ ਤੇ ਬਾਕੀ 95 ਕਿੱਥੇ ਜਾਣਗੇ? ਅੱਜ ਕਹੇ ਆਖੋ ਸਤਨਾਮ। ਇਹਨਾਂ ਗੱਲਾਂ ਤੋਂ ਥੋੜੀ ਜਿਹੀ ਸੰਕੋਚ ਚਾਹੀਦੀ ਹੈ। 2 ਬੰਦੇ ਮੈਨੂੰ ਕਹਿੰਦੇ ਨੇ ਜੀ ਫਲਾਣੇ ਸ਼ਬਦ ਦਾ, ਇਸ ਅਵਸਥਾ ਦਾ ਜ਼ਿਕਰ ਕਰੋ। ਹੁਣ ਸਾਰੀ ਸੰਗਤ ਉਹਨੂੰ ਕੀ ਸਮਝੇਗੀ? ਗੱਲ ਉਹ ਕਰਨੀ ਚਾਹੀਦੀ ਹੈ ਜੋ 60% ਜਿਹੜੇ ਬੈਠੇ ਨੇ ਉਹਨਾਂ ਦੇ ਸਮਝ ਵਿੱਚ ਆ ਜਾਵੇ। ਉਹਨਾਂ ਦਾ ਤਰੀਕਾ ਇਹੋ ਹੈ, ਗੱਲ ਭਾਵੇਂ ਕਿੰਨੀ ਡੂੰਘੀ ਹੋਵੇ ਸਾਦੇ ਸ਼ਬਦਾਂ ਵਿੱਚ ਉਹਨੂੰ ਸਮਝਾਉਣ ਦਾ ਤਰੀਕਾ ਇੰਨਾ ਸਰਲ ਹੋਵੇ ਕਿ ਹਰ ਇੱਕ ਬੰਦਾ ਉਹਨੂੰ ਸਮਝ ਸਕੇ। ਇਹ ਗੁਣ ਮੈਂ ਵੇਖੇ ਹੈ ਗਿਆਨੀ ਗੁਰਬਚਨ ਸਿੰਘ ਜੀ ਖਾਲਸੇ ਦੀ ਕਥਾ ਵਿੱਚ। ਜਦੋਂ ਉਹਨਾਂ ਦੀ ਕਥਾ ਸੁਣੀ ਦੀ ਸੀ, ਬੜੇ ਬੜੇ ਪੰਡਿਤ ਵਿਦਵਾਨ ਬੈਠੇ ਹੁੰਦੇ ਸੀ, ਉਹਨਾਂ ਦਾ ਸਿਰ ਘੁੰਮ ਜਾਂਦਾ ਸੀ ਕੀ ਬੋਲ ਰਹੇ ਨੇ, ਪਰ ਇੰਨੀ ਡੂੰਘੀ ਗੱਲ ਬੋਲਦੇ ਸੀ, ਬੋਲਦੇ ਕਿੰਨੇ ਸਾਦੇ ਸ਼ਬਦਾਂ ਵਿੱਚ ਸੀ ਕਿ 8-7-10 ਸਾਲ ਦੇ ਬੱਚੇ ਨੂੰ ਵੀ ਸਮਝ ਆ ਜਾਂਦੀ ਸੀ। ਇਹੀ ਰਾਏ ਬਲਵੰਡ ਹੁਣ ਸੱਤਾ ਜੀ ਦੀਆਂ ਪੌੜੀਆਂ ਚੱਲ ਰਹੀਆਂ ਨੇ, ਉਹਨਾਂ ਨੇ ਵੀ ਡੂੰਘੀਆਂ ਗੱਲਾਂ ਬਹੁਤ ਕਹੀਆਂ ਨੇ, ਪਰ ਲਫ਼ਜ਼ ਬੜੇ ਸਸਤੇ ਬਹੁਤ ਸਖਾਲੇ ਵਰਤੇ ਨੇ। ਹੁਣ ਇਹਨਾਂ ਤੁਕਾਂ ਨੂੰ ਜਿਹੜੀਆਂ ਅੱਜ ਭਾਈ ਸਾਹਿਬ ਜੀ ਨੇ ਸਰਵਣ ਕਰਾਈਆਂ ਨੇ, ਆਪਾਂ ਨੇ ਵਿਚਾਰ ਕਰਨੀ ਹੈ। ਪਹਿਲਾਂ ਉਹਨਾਂ ਦੇ ਅੱਖਰੀ ਅਰਥਾਂ ਨਾਲ ਜੁੜੋ, ਫੇਰ ਭਾਵ ਅਰਥਾਂ ਦਾ ਪਤਾ ਲੱਗੇਗਾ। ਅੱਜ ਬਾਣੀ ਦੀ ਤੁਕ ਆਈ ਹੈ, ਨਿੱਤ ਰਸੋਈਆਂ ਤੇਰੀਏ ਘਰ ਘਿਓ ਮੈਦਾ ਖਾਣ, ਇਹ ਗੁਰੂ ਕੇ ਲੰਗਰ ਦਾ ਜ਼ਿਕਰ ਹੈ। ਕੜਾ ਪ੍ਰਸ਼ਾਦ ਬਣਾਉਣਾ, ਖੀਰ ਬਣਾਉਣੀ ਹੈ, ਉਹਦੇ ਵਿੱਚ ਚੌਲ ਮਿੱਠਾ ਪਊ, ਦੁੱਧ ਪਊਗਾ। ਕੜਾ ਪ੍ਰਸ਼ਾਦ ਬਣਾਉਣਾ, ਖੀਰ ਵਿੱਚ ਕੜਾ ਪ੍ਰਸ਼ਾਦ ਵਿੱਚ ਘੀ ਪਵੇਗੀ, ਖੰਡ ਪਵੇਗੀ, ਤੇ ਗੁਰਮੁਖ ਪਿਆਰੇ ਉਹ ਮੈਦਾ ਪਵੇਗਾ। ਚੌਲ ਨੂੰ ਪੀ ਲਓ ਵੀ ਮੈਦਾ ਹੀ ਹੋ ਜਾਂਦਾ, ਕਣਕ ਨੂੰ ਪੀ ਕੇ ਮੈਦਾ ਹੁੰਦਾ, ਉਹ ਸਾਬਤੇ ਰਿੱਲ ਲੈਂਦੇ ਆਪਾਂ ਆਟਾ, ਜੇ ਗੁਰਮੁਖ ਪਿਆਰੇ ਉਹ ਪੀਆ ਹੋਇਆ ਪਾ ਦਿੰਦੇ, ਹੁੰਦਾ ਤਾਂ ਅੰਨੇ ਹੈ ਉਹ ਵੀ, ਸਾਧਨ ਹੀ ਜੁਦਾ ਹੈ। ਹੁਣ ਮਹਾਰਾਜ ਕਹਿੰਦ ਬਾਣੀ ਕਹਿ ਰਹੀ ਹੈ, ਗੁਰੂ ਅਮਰਦਾਸ ਦੇ ਲੰਗਰ ਵਿੱਚ ਨਿੱਤ ਕੜਾ ਪ੍ਰਸ਼ਾਦ ਖੀਰ ਵਰਤਦੀ ਸੀ, ਨਿੱਤ ਰਸੋਈ ਹੈ ਤੇਰੀ ਹੈ ਘਿਓ ਮੈਦਾ ਖਾਣ। ਹੁਣ ਅਗਲੀਆਂ ਤੁਕਾਂ ਤੋਂ ਪਤਾ ਲੱਗੂਗਾ ਕਿ ਇਹੜਾ ਕਿਹੜਾ ਭੋਜਨ ਸੀ, ਕੀ ਕੜਾ ਦਾ ਭੋਜਨ ਸੀ, ਕੀ ਖੀਰ ਦਾ ਭੋਜਨ ਸੀ। ਅਗਲੀ ਤੁਕ ਪੜਿਓ ਜੀ।
ਚਾਰੇ ਕੁੰਡਾਂ ਸੁਜੀਓਸ ਮਨ ਮੈਂ ਸ਼ਬਦ ਪਰਵਾਨ।
ਕਿਰਪਾ ਕਰਿਓ ਤੂੰ ਪਹਿਲੀ ਤੁਕ ਪੜਿਓ। ਦੂਜੀ,
ਨਿੱਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ, ਚਾਰੇ ਕੁੰਡਾਂ ਸੁਜੀਓਸ ਮਨ ਮੈਂ ਸ਼ਬਦ ਪਰਵਾਨ।
ਮੈਂ ਬੇਨਤੀ ਕਰਾਂ, ਥੋੜਾ ਜਿਹਾ ਤੁਸੀਂ ਖੁਦ ਸੋਚਿਓ ਕਿ ਕੜਾ ਪ੍ਰਸ਼ਾਦ ਛਕਣ ਨਾਲ ਚਾਰੇ ਕੁੰਡਾਂ ਸੁੱਜ ਸਕਦੀਆਂ ਨੇ? ਚਾਰੇ ਕੁੰਡਾਂ ਸੁਜੀਓਸ ਮਨ ਮੈਂ ਸ਼ਬਦ ਪਰਵਾਨ, ਕੀ ਖੀਰ ਖਾਣ ਨਾਲ ਆਪਾਂ ਨੂੰ ਚਾਰੇ ਕੁੰਡਾਂ ਦਾ ਗਿਆਨ ਹੋ ਜਾਵੇਗਾ? ਕਿੰਨਾ ਹੀ ਭੋਜਨ ਚੰਗਾ ਹੋਵੇ, ਉਹਦੀ ਸਰੀਰ ਤੱਕ ਹੱਦ ਹੈ, ਖੂਨ ਬਣਨਾ। ਇਹ ਜਿਹੜਾ ਗੁਰੂ ਕਾ ਲੰਗਰ ਹੈ ਇਹ ਪਵਿੱਤਰ ਹੈ, ਸੀਤ ਪ੍ਰਸਾਦ ਹੈ ਮਹਾਰਾਜ ਦਾ। ਜਿੰਨਾ ਭੋਜਨ ਚੰਗਾ ਛਕੋਗੇ, ਸ਼ੁੱਧ ਛਕੋਗੇ, ਸ਼ੁੱਧ ਖੂਨ ਬਣੂਗਾ। ਤੇ ਜੈਸਾ ਅੰਨ ਤੈਸਾ ਮਨ, ਜਿੰਨਾ ਸ਼ੁੱਧ ਖੂਨ ਬਣੇਗਾ ਉਨੇ ਸ਼ੁੱਧ ਤੇਰੇ ਵਿਚਾਰ ਬਣਗੇ, ਅੱਜ ਕਹੇ ਆਖੋ ਸਤਨਾਮ, ਉਨੇ ਸ਼ੁੱਧ ਸੰਕਲਪ ਵਿਕਲਪ ਬਣਗੇ। ਇਹਦੀ ਸਿੱਧੀ ਗੱਲ ਲੈ ਲਓ, ਤੇਜ ਮਸਾਲੇ ਵਾਲੀ ਚੀਜ਼ ਕੋਈ ਮਿਰਚਾਂ ਵਾਲੀ ਖਾ ਕੇ ਪੈ ਜਾਓ, ਚਾਹੇ ਨੀਂਦ ਦੀਆਂ ਗੋਲੀਆਂ ਵੀ ਲਈ ਜਾਇਓ, ਨੀਂਦ ਨਹੀਂ ਆਉਣ ਦੇਣਗੀਆਂ। ਨਹੀਂ ਨੀਂਦ ਆਵੇਗੀ, ਤੜਫਦਾ ਹੀ ਉੱਠੇਗਾ, ਭੋਜਨ ਦਾ ਅਸਰ। ਪਰ ਬੇਨਤੀ ਇਹ ਹੈ ਕਿ ਚੰਗੇ ਭੋਜਨ ਛੱਕ ਕੇ ਖੀਰ ਕੜਾ ਘੀ ਖਾ ਕੇ ਤੁਹਾਨੂੰ ਚਾਰੇ ਕੁੰਡਾਂ ਦਾ ਗਿਆਨ ਹੋ ਸਕਦਾ? ਇੰਨੀ ਉੱਚੀ ਅਵਸਥਾ ਵਿਚ ਤੁਸੀਂ ਲੰਗਰ ਛੱਕ ਕੇ ਪੁੱਜ ਸਕਦੇ ਹੋ? ਦੇਖੋ ਕੈਸੇ ਬਚਨ ਨੇ, ਇਹ ਰਸੋਈ ਵਰਤ ਰਹੀ ਹੈ ਗੋਇੰਦਵਾਲ ਸਾਹਿਬ ਕਿ ਉਹ ਮੈਦਾ ਖਾਣ, ਪਰ ਜਿਹੜੇ ਛੱਕਦੇ ਨੇ ਨਾ ਉਹਨਾਂ ਤੋਂ ਸਾਨੂੰ ਪਤਾ ਲੱਗੂ ਕਿ ਇਹ ਰਸੋਈ ਕੋਈ ਹੋਰ ਹੈ ਕਿ ਹੋਤੇ ਮੈਦਾ ਨਹੀਂ ਹੈ ਅੱਜ ਕੇ ਆਖੋ ਸਤ। ਜਿਹਦੇ ਛਕਣ ਨਾਲ ਚਾਰੇ ਕੁੰਡਾਂ ਦਾ ਗਿਆਨ ਹੋ ਗਿਆ। ਅਗਲੀ ਤੀਸਰੀ ਤੂਕ ਵਿਚ ਹੋਰ ਸ਼ਬਦ ਕਹਿੰਦੇ ਨੇ ਮਹਾਰਾਜ,
ਆਵਾ ਗੌਣ ਨਿਵਾਰਿਓ ਕਰ ਨਦਰ ਨੀਸਾਨ।
ਇਹ ਵੀ ਤੁਹਾਨੂੰ ਮੰਨਣਾ ਪਊ ਕਿ ਖੀਰ ਕੜਾ ਚੰਗੇ ਭੋਜਨ ਲੰਗਰ ਦੇ ਛੱਕ ਕੇ ਤੁਹਾਡੀ 84 ਗਜੂਨੀ ਕੱਟੀ ਜਾਊਗੀ। ਆਵਾ ਗੌਣ ਨਿਵਾਰਿਓ ਕਰ ਸ਼ਬਦ ਨਿਸ਼ਾਨ ਕਹੀਏ ਮੋਹਰ, ਕਿ ਮੋਹਰ ਲੱਗ ਜਾਊਗੀ ਗੁਰੂ ਦੀ ਕਿ ਤੂੰ ਜਾ ਸੱਚਖੰਡ ਨੂੰ, ਤੂੰ ਭੋਜਨ ਚੰਗੇ ਖਾਂਦਾ ਰਹੇ, ਤੂੰ ਕੜਾ ਪ੍ਰਸ਼ਾਦ ਖਾਂਦਾ ਰਹੇ, ਤੂੰ ਖੀਰ ਖਾਂਦਾ ਰਹੇ, ਪੂੜੇ ਖਾਂਦਾ ਰਹੇ। ਇਹਨਾਂ ਤੁਕਾਂ ਤੋਂ ਸਾਨੂੰ ਇੱਕ ਗੱਲ ਲੱਭੇਗੀ, ਉਹ ਕੀ ਕੋਈ ਹੋਰ ਚੀਜ਼, ਉਹ ਮੈਦਾ ਕੋਈ ਕਣਕ ਦਾ ਨਹੀਂ ਹੈ, ਉਹ ਖੰਡ ਗੰਨਿਆਂ ਤੋਂ ਬਣੀ ਨਹੀਂ ਚੁਕੰਦਰ ਤੋਂ। ਜੋ ਰਸੋਈ ਗੁਰੂ ਅਮਰਦਾਸ ਜੀ ਵਰਤਾ ਰਹੇ ਨੇ ਸਿੱਖਾਂ ਨੂੰ, ਜਿਹਦੇ ਖਾਧਿਆਂ ਚਾਰੇ ਕੁੰਟਾਂ ਦਾ ਗਿਆਨ ਹੋ ਜਾਊਗਾ, ਜਿਹਦੇ ਕੁੰਟ ਛਕਿਆਂ ਤੇਰਾ ਆਵਾ ਗਵਣ ਮਿਟ ਜਾਊਗਾ, ਜਿਹਦੇ ਛਕਿਆਂ ਗੁਰੂ ਦੀ ਮੋਹਰ ਪਰਵਾਣਾ ਤੈਨੂੰ ਕਾਗਜ਼ ਮਿਲ ਜਾਣਗੇ, ਮੋਹਰ ਲੱਗੀ ਨਿਸ਼ਾਨ ਕਾਗਜ਼ ਕੋਲ ਹੋਣ, ਏਅਰਪੋਰਟ ਤੇ ਕੋਈ ਰੋਕਦਾ ਹੀ ਨਹੀਂ ਅੱਜ ਕੇ ਆਖੋ ਸਤਨਾ। ਕਾਗਜ਼ ਕੋਲ ਹੁਣ ਵੀਰਾ ਬੀਜਾ ਲੱਗਿਆ, ਕੌਣ ਰੋਕੂਗਾ? ਜੇ ਕਾਗਜ਼ ਸਾਡੇ ਗੁਰੂ ਦੀ ਨਿਸ਼ਾਨ ਮੋਹਰ ਲੱਗੀ ਵੀ ਹੋਵੇਗੀ, ਸਾਨੂੰ ਵੀ ਅੱਗੇ ਜਾਣ ਧਰਮ ਰਾਜ ਦੇ ਦਰਬਾਰ ਵਿਚ ਕਿਸੇ ਨੇ ਨੀ ਰੋਕਣਾ, ਵਾਹਿਗੁਰੂ ਕੋਲ ਪੁੱਜ ਜਾਵਾਂਗੇ। ਮੋਹਰ ਲੱਗੀ ਵੀ ਹੈ ਪਾਸਪੋਰਟ ਤੇ, ਕੌਣ ਰੋਕੇ? ਹੁਣ ਸਮਝਣ ਵਾਲੇ ਸੱਜਣ ਸੁਣ ਰਹੇ ਹੋ ਕਿ ਉਹ ਮੈਦਾ ਖਾਣ ਇਹ ਰਸੋਈ ਵਰਤ ਰਹੀ ਹੈ। ਠੀਕ ਹੈ, ਬਹੁਤ ਉੱਤਮ ਰਸੋਈ ਹੈ, ਪਰ ਇਹ ਮੰਨਣਾ ਪਊਗਾ ਇਸ ਰਸੋਈ ਦੇ ਖਾਧਿਆਂ ਚਾਰੇ ਕੁੰਟਾਂ ਦਾ ਗਿਆਨ ਨਹੀਂ ਹੋਣਾ, 84 ਲੱਖ ਜੂਨੀ ਤੋਂ ਛੁਟਕਾਰਾ ਨਹੀਂ ਹੋਣਾ। ਉਹ ਕਿਹੜੀ ਰਸੋਈ ਹੈ ਫਿਰ? ਉਸ ਰਸੋਈ ਨੂੰ ਹੁਣ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਸੁਣੋ ਪਹਿਲਾਂ। ਥਾਲ ਵਿਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ। ਦੇਖੋ ਕਿਹੜੀ ਰਸੋਈ ਦਿੱਤੀ ਹੈ ਤੁਹਾਨੂੰ ਖਾਣ ਨੂੰ। ਹੁਣ ਇਹਨਾਂ ਚੋਂ ਆਪਾਂ ਨੂੰ ਘੀ ਖੰਡ ਤੇ ਮੈਦਾ ਕੱਢਣਾ ਪੈਣਾ। ਘੀ ਕਿਹੜੀ ਚੀਜ਼ ਹੈ? ਉਹ ਘੀ ਕਿਹੜਾ ਜਿਹਦੇ ਖਾਧੇ ਤੋਂ 84 ਲੱਖ ਦੀ ਜੂਨੀ ਮੁੱਕ ਜਾਵੇ? ਉਹ ਆਟਾ ਕਿਹੜਾ ਤੇਰਾ ਆਵਾਗਮਨ ਮੁੱਕ ਜਾਵੇ? ਉਹ ਖੰਡ ਕਿਹੜੀ ਹੈ ਜਿਹਦੇ ਖਾਧੇ ਤੋਂ ਤੂੰ ਦਰਗਾਹ ਵਿਚ ਪ੍ਰਵਾਨ ਹੋ ਜਾਵੇ, ਮੋਹਰ ਲੱਗ ਜਾਵੇ? ਗੁਰਸਿੱਖ ਪਿਆਰਿਓ, ਸਤਿਗੁਰ ਅਰਜਨ ਦੇਵ ਜੀ ਨੇ ਸੰਪੂਰਨ ਬੀੜ ਲਿਖ ਕੇ ਪਿੱਛੋਂ ਲਿਖਿਆ, ਇਹਦੇ ਵਿਚ ਕੀ ਲਿਖਿਆ, ਇਹਦੇ ਵਿਚ ਕੀ ਪਾਇਆ? ਕਹਿੰਦੇ ਸਿੱਖੋ, ਭੋਜਨ ਤਿਆਰ ਕਰਕੇ ਥਾਲ ਵਿਚ ਪਾ ਕੇ ਤੁਹਾਡੇ ਮੂਹਰੇ ਧਰ ਦਿੱਤਾ। ਥਾਲ ਵਿਚ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਵਿਚ ਤੁਹਾਨੂੰ ਛਕਣ ਨੂੰ ਭੋਜਨ ਦੇ ਦਿੱਤਾ। ਕੀ ਪਾਏ? ਦੇ ਵਿਚ ਸੱਤ ਸੰਤੋਖ ਵਿਚਾਰ ਕਹੀਏ ਗਿਆਨ, ਭਰਿਆ ਪਿਆ ਇੱਕ ਅੱਖਰ ਗਿਆਨ ਨਾਲ, ਇੱਕ ਇੱਕ ਅੱਖਰ ਸੱਚ ਹੈ ਤੇ ਇੱਕ ਇੱਕ ਅੱਖਰ ਤੁਕ ਸਾਨੂੰ ਕਹਿ ਰਹੀ ਹੈ ਸੰਤੋਖ ਕਰ ਬਿਨਾ ਸੰਤੋਖ ਨਹੀਂ ਕੋ ਰਾਜੇ, ਬਖਸ਼ਿਸ਼ ਕਰ ਰਹੀ ਹੈ। ਪਰ ਹੁਣ ਦੇਖੋ ਖੀਰ ਕੜਾਹ ਦੇ ਲੰਗਰ ਤਾਂ ਹਰ ਰੋਜ਼ ਛੱਡ ਨਹੀਂ ਸਕਦੇ ਆਪਾਂ। ਕੋਈ ਉਹ ਹੋਊਗਾ ਜਿਹਨੂੰ ਡਾਇਬਟੀ ਹੋਵੇ ਤੇ ਨਾ ਖੀਰ ਖਾਵੇ, ਨਾ ਨਹੀਂ ਤਾਂ 99% ਤਾਂ ਖਾਣੇ ਹੈ ਨਾ, ਤੇ 2 ਚਮਚੇ ਉਹ ਵੀ ਖਾ ਲੈਂਦਾ ਕਈ ਵਾਰ, ਕੋਈ ਨੀ ਗੋਲੀ ਲੈ ਲਾਂਗੇ। ਪਰ ਆਹ ਜਿਹੜਾ ਭੋਜਨ ਹੈ ਨਾ, ਸੱਤ ਸੰਤੋਖ ਗਿਆਨ ਤੇ ਫਿਰ ਥਾਲ ਦੇ ਨਾਲ ਪਾਣੀ ਦਾ ਗਲਾਸ ਰੱਖੀਦਾ, ਗਲਾਸ ਵੀ ਤਾਂ ਹੁੰਦਾ ਪਾਣੀ ਦਾ, ਪਾਣੀ ਕੀ ਰੱਖਿਆ? ਅੰਮ੍ਰਿਤ ਨਾਮ ਠਾਕਰ ਕਾ ਪਾਇਓ, ਅੰਮ੍ਰਿਤ ਨਾਮ ਰੂਪੀ ਜਲ ਦੇ ਦਿੱਤਾ ਇਹਨਾਂ। ਇਹ ਚਾਰ ਚੀਜ਼ਾਂ ਰੱਖ ਦਿੱਤੀਆਂ ਨੇ ਥਾਲ ਪਰੋਸ ਕੇ, ਜਿਸ ਕਾ ਸਭ ਸਾਧਾਰੋ ਇੱਕ ਮਨੁੱਖ ਜਨਮ ਨੂੰ ਨੀ, ਜਿੱਥੇ ਤੱਕ ਕਾਇਆ ਨਾਤ ਮਖਲੂਕਾਤ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਗਲੇ ਜਨ, ਉਹ ਨਾਮ ਦੇ ਆਸਰੇ ਖੜੇ ਨੇ ਜਿਸ ਕਾ ਸਬਸੇ ਆਧਾਰੋ। ਪਰ ਗੱਲ ਆ ਗਈ ਹੁਣ ਗਾਹਾਂ, ਖੀਰ ਕੜਾ ਪੂੜੇ ਕੜਾ ਪ੍ਰਸ਼ਾਦ ਇਹ ਤਾਂ ਸਾਰੇ ਹੀ ਛਕਦੇ ਨੇ। ਮਾਲਕ ਕਹਿੰਦੇ ਥਾਲ ਭਰ ਕੇ ਤਾਂ ਤੇਰੇ ਮੂਹਰੇ ਰੱਖਤਾ, ਪਰ ਕੋਈ ਉਹ ਛਕਦਾ ਅੱਜ ਕੇ ਆਖੋ ਸਤ। ਜੇ ਕੋ ਖਾਵੇ, ਸਿੱਧੀ ਗੱਲ ਕਹਿ ਲੋ, ਥਾਲ ਤਾਂ ਭਰਿਆ ਪਿਆ, ਬਾਣੀ ਪੜਦੇ ਹੀ ਨੀ, ਨਾਮ ਜਪਦੇ ਹੀ ਨੀ, ਭੋਜਨ ਛਕਦੇ ਹੀ ਨੀ ਆਪਾਂ, ਮੂਹਰੇ ਥਾਲ ਪਏ। ਔਰ ਜਿਹੜੇ ਛਕਦੇ ਨੇ, ਬਾਅਦ ਕਹਿੰਦੇ ਜੇ ਸੌ ਜਣਾ ਛਕੂਗਾ, 99 ਕਹਿਣਗੇ ਸਵਾਦ ਆਇਆ ਹੀ ਨੀ ਅੱਜ ਕੇ ਆਖੋ ਸਤ, 99 ਕਹਿਣਗੇ ਮਨ ਟਿਕਿਆ ਹੀ ਨੀ, ਸੁਰਤੀ ਲੱਗੀ ਹੋ ਨੀ। ਜੇ ਕੋ ਖਾਵੇ, ਪਹਿਲਾਂ ਖਾਂਦਾ ਕੋਈ ਹੈ, ਕੋ ਪੁੰਚੇ, ਪੁੰਚਣਾ ਹੁੰਦਾ ਰਸ ਆਉਣਾ, ਆਨੰਦ ਮਾਨਣਾ, ਖੂਨ ਬਣ ਜਾਣਾ, ਜੂਸ ਬਣ ਜਾਣਾ। ਗੁਰਮੁਖ ਪਿਆਰਿਓ, ਪੜਦੇ ਵੀ ਬਹੁਤ ਨੇ ਪਰ ਕਹਿੰਦੇ ਆਨੰਦ ਨਹੀਂ ਆਇਆ। ਪਰ ਜੇ ਕੋਈ ਖਾ ਲਵੇ, ਦੂਜਾ ਅਰਥ ਇਸ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਵਿਚ ਜਿਹੜਾ ਭੋਜਨ ਸਾਨੂੰ ਦਿੱਤਾ, ਜੇ ਕੋਈ ਖਾ ਲਵੇ, ਜੇ ਕੋਈ ਉਹਦਾ ਰਸ ਪੁੰਚ ਲਵੇ, ਤਿਸ ਕਾ ਹੋਏ ਉਹਦਾ, ਕੋਈ ਕੰਡੀਸ਼ਨ ਨਹੀਂ ਰੱਖੀ। ਮਰਦ ਕਹਿੰਦੇ ਮੁਕਤ ਹੋਏ ਜਾਊਗਾ, ਪਾਰ ਉਤਾਰਾ ਹੋ ਜੂ। ਉਹੀ ਪਾਰ ਉਤਾਰੇ ਦਾ ਭੋਜਨ ਇੱਥੇ, ਖੀਰ ਕੜਾ ਦੀ ਗੱਲ ਨਹੀਂ ਹੈ। ਨਿੱਤਰ ਸੋਈ ਤੇਰੀ ਹੈ ਕਿ ਉਹ ਮੈਦਾ ਖਾਣ, ਚਾਰੇ ਕੁੰਡਾ ਸੁਝੀ ਉਸ ਮਨ ਮੈਂ ਸ਼ਬਦ, ਤੇ ਅੱਗੇ ਆਵਾ ਗਾਉਣ ਨਿਵਾਰੇ। ਕਿਹੋ ਜਿਹਾ ਭੋਜਨ ਹੋਊਗਾ ਫਿਰ ਇਹ, ਜਿਹੜਾ 84 ਲੱਖ ਦਾ ਗੇੜਾ ਨਿਬੇੜ ਦੇਵੇ, ਚਾਰੇ ਕੁੰਡਾਂ ਦਾ ਗਿਆਨ ਦੇ ਦੇਵੇ। ਤੇ ਗੁਰਮੁਖ ਪਿਆਰਿਓ, ਇਹ ਭੋਜਨ ਹੁਣ ਲੱਭੋ ਗੁਰੂ ਗ੍ਰੰਥ ਸਾਹਿਬ ਵਿਚੋਂ। ਗੁਰੂ ਅਮਰਦਾਸ ਜੀ ਲੰਗਰ ਵਿਚ ਕੀ ਕਿਹੜਾ ਵਰਤ ਰਹੇ ਨੇ, ਮੈਦਾ ਕੀ ਹੈ ਤੇ ਖੰਡ ਕੀ ਹੈ, ਇਹ ਵੀ ਬਾਹਰੋਂ ਨਹੀਂ ਲੈਣਾ ਆਪਾਂ ਨੇ, ਸਭ ਕੁਛ ਘਰ ਮੈਂ, ਸਾਰੇ ਅਰਥ ਗੁਰੂ ਗ੍ਰੰਥ ਸਾਹਿਬ ਦੇ ਵਿਚ ਪਏ ਨੇ। ਤੁਸੀਂ ਕਈ ਵਾਰ ਜਦੋਂ ਇਗਜ਼ਾਮ ਦਿੱਤੇ ਨੇ, ਇਮਤਿਹਾਨ ਵੀ ਰੂਮ ਵਿਚ ਬੈਠ ਜਾਂਦੇ, ਐਗਜ਼ਾਮੀਨੇਸ਼ਨ ਰੂਮ ਦੇ ਵਿਚ ਆਪਾਂ, ਪੇਪਰ ਆ ਜਾਂਦਾ ਕੁਐਸਚਨਾਂ ਦਾ, ਬਹੁਤ ਕੁਐਸਚਨ ਹੁੰਦੇ ਨੇ, ਤੂੰ ਆਨਸਰਿੰਗ ਕਰ ਰਹੇ ਹੈ, ਆਨਸਰਿੰਗ ਕਰਦੇ ਕਰਦੇ ਨੂੰ ਨਾ ਕਿਸੇ ਸ਼ਬਦ ਦੇ ਸਪੈਲਿੰਗ ਨਹੀਂ ਤੈਨੂੰ ਆ ਰਹੇ, ਸਪੈਲਿੰਗ ਕੀ ਨੇ। ਲੈ ਦੋ ਤਿੰਨ ਵਾਰ ਉਹ ਕੁਐਸਚਨਾਂ ਦਾ ਪੇਪਰ ਪੜ੍ਹ ਲੈ, ਵਿਚੋਂ ਹੀ ਸਪੈਲਿੰਗ ਲੱਭੇ ਆਉਣੇ ਅੱਜ ਕੇ ਆਖੋ ਸਤ। ਤੁਹਾਡੇ ਨਾਲ ਬੀਤੀ ਹੋਣੀ ਹੈ ਗੱਲ, ਮੇਰੇ ਨਾਲ ਬੀਤੀ ਹੈ ਐਗਜ਼ਾਮੀਨੇਸ਼ਨ ਹਾਲ ਵਿਚ। ਉਹ ਜਿਹੜਾ ਕੁਐਸਚਨ ਪੇਪਰ ਹੈ, ਉਹਨੂੰ ਤੁਸੀਂ 2-3 ਵਾਰ ਧਿਆਨ ਨਾਲ ਪੜ੍ਹ ਲਓ, ਬਹੁਤ ਆਨਸਰ ਉਹਦੇ ਵਿਚੋਂ ਹੀ ਲੱਭੇ ਹੋਣੇ, ਸਪੈਲਿੰਗ ਉਹਦੇ ਵਿਚੋਂ ਹੀ ਲੱਭੇ ਹੋਣੇ। ਮੇਰੇ ਗੁਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਜੇ ਵਾਰ ਵਾਰ ਧਿਆਨ ਨਾਲ ਪੜੋਗੇ, ਸਾਰੇ ਸਵਾਲਾਂ ਦਾ ਜਵਾਬ ਵਿਚੋਂ ਹੀ ਲੱਭੇ ਆਉਣਾ ਹੈ ਅੱਜ ਕੇ ਆਖੋ ਸਤ। ਸੁਖਮਨੀ ਸਾਹਿਬ ਨੂੰ ਕਿਉਂ ਕਿਹਾ ਸੁਖਾਂ ਦੀ ਮਣੀ, ਸੁਖਾਂ ਦੀ ਮਣੀ, ਇਹ ਮਨ ਨੂੰ ਵਿਸ਼ਰਾਮ ਟਕਾ ਦਿੰਦੀ ਹੈ। ਮਨ ਕਦੋਂ ਟਿਕਦਾ? ਜਦੋਂ ਕੋਈ ਪ੍ਰੋਬਲਮ ਮੁਸ਼ਕਲ ਨਾ ਰਹੇ, ਉਦੋਂ ਟਿਕ ਜਾਊਗਾ। ਜਦ ਤੱਕ ਮੁਸ਼ਕਲ ਇਹਨੇ ਟਿਕਣਾ ਨੀ, ਜਦ ਤੱਕ ਅੰਦਰ ਕੁਐਸਚਨ ਨੇ, ਸਵਾਲੇ ਸਵਾਲ ਸੰਕਲਪ ਪੈਦਾ ਹੋ ਰਹੇ ਨੇ, ਜਦ ਉਹਨਾਂ ਸਵਾਲਾਂ ਦਾ ਜਵਾਬ ਮਿਲ ਗਿਆ ਟਿਕ ਜਾਵੇਗਾ। ਤੇ ਗੁਰੂ ਗ੍ਰੰਥ ਸਾਹਿਬ ਦੀ ਸੁਖਮਨੀ ਸਾਹਿਬ ਵਿਚ ਐਸਾ ਗੁਣ ਹੈ, ਤੁਹਾਡੇ ਜਿੰਨੇ ਜੀਵਨ ਦੇ ਸਵਾਲ ਨੇ ਨਾ, ਛੋਟੇ ਵੱਡੇ, ਜੇ ਕਿਤੇ ਸੁਖਮਨੀ ਨਾਲ ਜੁੜ ਜਾਓ, ਵਿਚੋਂ ਹੀ ਜਵਾਬ ਮਿਲ ਜਾਣੇ। ਇੱਕ ਮੈਂ ਇੱਕੋ ਮਿਸਾਲ ਦੇ ਕੇ ਕਹਾਂ ਲੰਘਦਾ, ਤੁਹਾਡਾ ਬਹੁਤ ਵੱਡਾ ਸਵਾਲ ਹੈ ਕਿ ਮਨ ਨਹੀਂ ਟਿਕਦਾ ਬਾਣੀ ਪੜਦੇ, ਧਿਆਨ ਨਹੀਂ ਲੱਗਦਾ, ਜਵਾਬ ਪੁੱਛੋ ਗੁਰੂ ਗ੍ਰੰਥ ਸਾਹਿਬ ਤੋਂ, ਕਿਉਂ ਨਹੀਂ ਟਿਕਦਾ? ਮਹਾਰਾਜ ਕਹਿੰਦੇ ਜਬ ਧਾਰੈ ਕੋ ਬੈਰੀ ਮੀਤ, ਤਬ ਲਗਨੇ ਚਲਨਾ ਹੀ ਜੀਤ। ਕਿਸੇ ਤੋਂ ਜਵਾਬ ਪੁੱਛਣ ਦੀ ਲੋੜ ਮਰੇਗੀ? ਜਦ ਤੱਕ ਤੇਰੇ ਮਨ ਵਿਚ ਦੁਆਸ਼ ਭਾਵ ਹੈ, ਇਹ ਚੰਗਾ ਹੈ, ਮਾੜਾ ਹੈ, ਮਿੱਤਰ ਹੈ, ਦੁਸ਼ਮਣ ਹੈ, ਮੇਰਾ ਹੈ, ਬਗਾਨਾ ਹੈ, ਪੜੀ ਜਾਈ ਸੁਖਮਨੀਆਂ ਕਹਿੰਦੇ ਮਨ ਨੀ ਟਿਕੂਗਾ ਅਜ ਕੇ ਆਖੋ ਸਤਨਾਮ ਜਬ ਧਾਰੇ ਕੋ ਬੈਰੀ ਮੀਤ ਤਬ ਲਗਨੇ ਚਿਲੇ ਨਹੀਂ ਇਹਦੇ ਨਾਲ ਤਾਂ ਭਰੇ ਪਏ ਆਪਾਂ ਫਲਾਣਾ ਮਾੜਾ ਉਹਦੀ ਨਿੰਦਿਆ ਕਿਸੇ ਦੀ ਉਸਤਤ ਕਿਸੇ ਨੂੰ ਆਪਣਾ ਕਿਸੇ ਨੂੰ ਬਗਾਨਾ ਮਨ ਕਦੋਂ ਟਿਕਣੇ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਆਓ ਹੁਣ ਪਹਿਲਾਂ ਕੀ ਕੱਢੀਏ ਗੁਰੂ ਗ੍ਰੰਥ ਸਾਹਿਬ ਵਿਚੋਂ ਇਹ ਜਿਹੜਾ ਘਿਓ ਮੈਦਾ ਖਾਣ ਇਹ ਕੀ ਹੈ ਇਹ ਵੇਰਕਾ ਦਾ ਨੀ ਲੈਣਾ ਇਹ ਝੋਲੇ ਵਿਚ ਬੀਬੀਆਂ ਦੇ ਰਿੜਕੇ ਹੋਏ ਮੱਖਣ ਤੋਂ ਨੀ ਬਚਾਉਣ ਬਣਾਉਣਾ ਇਹ ਤੇਰੇ ਅੰਦਰ ਪੈਦਾ ਹੋਣਾ ਇਹ ਵੀ ਮੈਂ ਬੇਨਤੀ ਕਰਾਂ ਕਿੰਨੇ ਗ੍ਰੰਥ ਪੜ੍ਹੀ ਜਾਈ ਕਿੰਨਾ ਗਿਆਨ ਦੇਈ ਜਾਈ ਕਿੰਨਾ ਵਿਦਵਾਨ ਬਣ ਜੀ ਗੱਲ ਉਦਣ ਬਣਨੀ ਹੈ ਜਿਹੜਾ ਅੰਦਰ ਕੋਈ ਗਿਆਨ ਪੈਦਾ ਹੋ ਗਿਆ ਅੰਦਰ ਕੋਈ ਚੀਜ਼ ਪ੍ਰਗਟ ਹੋ ਗਈ ਕਿਉਂ ਸਰੀਰ ਬਾਹਰ ਦਿਖ ਰਿਹਾ ਇਹਦੀਆਂ ਲੋੜਾਂ ਵੀ ਸਭ ਬਾਹਰ ਨੇ ਸਿਆਣੇ ਸੁਣ ਰਹੇ ਹੋ ਸਰੀਰ ਦਿਖ ਰਿਹਾ ਨਾ ਬਾਹਰ ਤੁਹਾਡੇ ਹੱਥ ਬਾਹਰ ਦਿਖ ਰਹੇ ਨੇ ਚੰਮ ਅੱਖਾਂ ਕੰਨ ਨੱਕ ਮੂੰਹ ਸਭ ਕੁਝ ਦਿਖ ਰਿਹਾ ਸਰੀਰ ਬਾਹਰ ਦਿਖ ਰਿਹਾ ਇਹਦੀਆਂ ਲੋੜਾਂ ਵੀ ਸਭ ਬਾਹਰ ਨੇ ਭੋਜਨ ਬਾਹਰ ਹੈ ਹਵਾ ਬਾਹਰ ਹੈ ਪਾਣੀ ਬਾਹਰ ਹੈ ਰਹਿਣ ਵਾਲੀ ਧਰਤੀ ਬਾਹਰ ਹੈ ਮੰਜਾ ਬਾਹਰ ਹੈ ਬਿਸਤਰਾ ਬਾਹਰ ਹੈ ਕਾਰ ਬਾਹਰ ਹੈ ਅੰਦਰ ਨਹੀਂ ਹੈ ਸਰੀਰ ਬਾਹਰ ਹੈ ਇਹਦੀਆਂ ਲੋੜਾਂ ਵੀ ਬਾਹਰੋਂ ਪੂਰੀਆਂ ਹੋਣਗੀਆਂ ਮਨ ਅੰਦਰ ਹੈ ਇਹਦੀਆਂ ਲੋੜਾਂ ਵੀ ਅੰਦਰੋਂ ਪੂਰੀਆਂ ਹੋਣਗੀਆਂ ਅੱਜ ਕੇ ਆਖੋ ਸਭ ਇਹ ਦੁੱਖ ਦੀ ਗੱਲ ਹੈ ਕਿ ਅੰਦਰਲੀ ਚੀਜ਼ ਦੀ ਲੋੜ ਅਸੀਂ ਬਾਹਰੋਂ ਪੂਰੀ ਕਰ ਰਹੇ ਹਾਂ ਤਾਂ ਹੀ ਭੁੱਖੇ ਨੇ ਭੁੱਖਾ ਹੀ ਚਲਿਆ ਜਾਣਾ ਰਜਾਈ ਜਾ ਮਨ ਨੂੰ ਭੁੱਖਿਆ ਭੁੱਖ ਨਾ ਉਤਰੀ ਮਨ ਨੇ ਭੁੱਖਾ ਹੀ ਰਹਿ ਜਾਣਾ ਧੋਈ ਜਾ ਸਰੀਰ ਨੂੰ ਤੀਰਥਾਂ ਤੇ ਸਾਬਣ ਲਾ ਲਾ ਕੇ ਮਨ ਨੇ ਅਪਵਿੱਤਰੇ ਰਹਿ ਜਾਣਾ ਉਹ ਤੇ ਅੰਦਰ ਹੈ ਚੁੱਪ ਕਰ ਜਾ ਸਰੀਰ ਨੂੰ ਬੋਲਣ ਤੋਂ ਹਟ ਜਾ ਪਰ ਮਨ ਨੇ ਬੋਲਣ ਤੋਂ ਨਹੀਂ ਹਟਣਾ ਚੁੱਪ ਹੈ ਚੁੱਪ ਨਾ ਹੋ ਗਈ ਉਹ ਤੇ ਅੰਦਰ ਹੈ ਤੂੰ ਅੰਦਰਲੀ ਚੀਜ਼ ਨੂੰ ਬਾਹਰ ਨਾਲ ਕਿਵੇਂ ਰਜਾਵੇਂਗਾ ਸਰੀਰ ਬਾਹਰ ਹੈ ਇਹਦੀਆਂ ਲੋੜਾਂ ਵੀ ਬਾਹਰ ਨੇ ਸਭ ਕੁਝ ਮਹਾਰਾਜ ਨੇ ਸਰੀਰ ਦੀ ਲੋੜ ਬਾਹਰ ਕੀਤੀ ਹੈ ਕੋਈ ਵੀ ਅੰਦਰ ਨਹੀਂ ਹੈ ਸਭ ਤੋਂ ਪਹਿਲੀ ਲੋੜ ਹਵਾ ਭਰਿਆ ਪਿਆ ਬ੍ਰਹਿਮੰਡ ਕਿਤੇ ਅੰਦਰੋਂ ਖਿੱਚਣੀ ਪੈਂਦੀ ਹੈ ਤੁਹਾਨੂੰ ਬਾਹਰੋਂ ਅੰਦਰ ਲਿਜਾਣੀ ਪੈਂਦੀ ਹੈ ਬਾਹਰ ਪਾਣੀ ਦੂਜੀ ਲੋੜ ਹੈ ਭਰੇ ਪਏ ਨੇ ਤਿੰਨ ਹਿੱਸੇ ਦੁਨੀਆਂ ਵਿਚ ਬਾਣੀ ਬਣਾ ਤਾ ਬਾਹਰ ਹੈ ਅੰਨ ਬਾਹਰ ਹੈ ਖੇਤਾਂ ਵਿਚ ਉਪਜ ਰਿਹਾ ਸਟੋਰਾਂ ਚ ਪਏ ਅੰਦਰ ਕਿੱਥੇ ਤੇਰੇ ਅੰਨ ਧਰਤੀ ਰਹਿਣੀ ਹੈ ਤਾਂ ਮਕਾਨ ਬਣਾਉਣਾ ਬਾਹਰ ਹੈ ਮੰਜੇ ਤੇ ਬੈਠਣਾ ਮੰਜਾ ਬਾਹਰ ਹੈ ਕਾਰ ਤੇ ਚੜ੍ਹਨਾ ਕਾਰ ਬਾਹਰ ਹੈ ਵਿਦਿਆ ਪੜ੍ਹਨੀ ਹੈ ਸਕੂਲ ਵਿਚ ਵਿਦਿਆ ਬਾਹਰ ਹੈ ਅੰਦਰ ਨਹੀਂ ਹੈ ਬਾਹਰ ਦੀਆਂ ਲੋੜਾਂ ਸਰੀਰ ਬਾਹਰ ਮੁਖੀ ਹੈ ਸਭ ਪੂਰੀਆਂ ਬਾਹਰੋਂ ਹੋ ਰਹੀਆਂ ਨੇ ਮਨ ਅੰਦਰ ਹੈ ਇਹਦੀਆਂ ਲੋੜਾਂ ਵੀ ਅੰਦਰੋਂ ਪੂਰੀਆਂ ਕਰਨੀਆਂ ਪੈਣਗੀਆਂ ਇੱਥੇ ਹੀ ਅਸੀਂ ਖਤਾ ਖਾ ਗਏ ਇੱਥੇ ਹੀ ਪੰਗਾਲਤੇ ਵਿਚ ਪੈ ਗਏ ਕਿ ਅੰਦਰ ਬੈਠੀ ਚੀਜ਼ ਨੂੰ ਬਾਹਰਲੀਆਂ ਚੀਜ਼ਾਂ ਨਾਲ ਰਜਾ ਰਹੇ ਖੁਸ਼ ਕਰ ਰਹੇ ਇਸੇ ਨੂੰ ਕਹਿਤਾ ਅੱਖੀਆਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ ਦਿਖਾਈ ਜਾਓ ਅੱਖਾਂ ਦੇਖੀ ਜਾਣਗੀਆਂ ਮਨ ਨੇ ਰੱਜਣਾ ਹੀ ਨਹੀਂ ਫੇਰ ਦੇਖਣ ਨੂੰ ਕਹੂਗਾ ਫੇਰ ਦੇਖਣ ਨੂੰ ਕਹੂਗਾ ਜੀਵ ਨੂੰ ਰਜਾਈ ਜਾਓ ਸਵਾਦਾਂ ਨਾਲ ਮਨ ਕਹੂਗਾ ਹੋਰ ਤਰ੍ਹਾਂ ਦਾ ਦੁਪਹਿਰੇ ਵੀ ਦਾਲੇ ਖਾਧੀ ਤੀ ਸਾਂਝ ਨੂੰ ਵੀ ਦਾਲੇ ਆ ਗਈ ਇਹ ਸਵਾਦ ਉੱਥੇ ਕਿੱਥੇ ਜਾਣਗੇ ਮੈਂ ਫੇਰ ਤੁਹਾਡੇ ਗਿਆਨ ਵਾਸਤੇ ਗਿਆਤ ਵਾਸਤੇ ਕਵਾਂ ਬਾਹਰ ਸਰੀਰ ਹੈ ਇਹਦੀਆਂ ਲੋੜਾਂ ਵੀ ਬਾਹਰ ਨੇ ਮਨ ਅੰਦਰ ਹੈ ਇਹਦੀਆਂ ਲੋੜਾਂ ਵੀ ਅੰਦਰੋਂ ਕੱਢਣੀਆਂ ਪੈਣਗੀਆਂ ਸਭ ਕਿਛ ਘਰ ਮੈਂ ਬਾਹਰ ਨਹੀਂ ਇਹਦੀਆਂ ਸਭ ਲੋੜਾਂ ਵਾਹਿਗੁਰੂ ਨੇ ਅੰਦਰ ਰੱਖੀਆਂ ਹੋਈਆਂ ਨੇ ਅੰਤਰਮੁਖੀ ਬਿਰਤੀ ਅੰਤਰਮੁਖੀ ਨਿਗਾਹ ਅੰਤਰਮੁਖੀ ਵਿਚਾਰ ਇਹ ਕਰਨੀ ਪਊਗੀ ਆਓ ਸਮਾਂ ਨਹੀਂ ਹੁੰਦਾ ਉਹ ਕਿਹੜਾ ਕੀ ਹੈ ਜਿਹੜਾ ਤੇਰੇ ਅੰਦਰ ਪੈਦਾ ਹੋਣਾ ਉਹ ਕਿਹੜਾ ਆਟਾ ਹੈ ਮੈਦਾ ਹੈ ਜਿਹੜਾ ਅੰਦਰ ਪੈਦਾ ਹੋਣਾ ਉਹ ਕਿਹੜੀ ਖੰਡ ਹੈ ਜੋ ਤੇਰੇ ਅੰਦਰੇ ਪਈ ਹੈ ਜੀ ਤੋਂ ਰਸੋਈ ਉਹ ਬਣਨੀ ਹੈ ਜਿਹਦੇ ਖਾਧਿਆਂ 84 ਲੱਖ ਦਾ ਗੇੜਾ ਮੁੱਕ ਜੂਗਾ। ਅੱਜ ਕੇ ਆਖੋ ਸਤ ਆਵਾਗੌਣ ਨਿਵਾਰਿਓਨ, ਚਾਰੇ ਕੁੰਟਾਂ ਦਾ ਗਿਆਨ, ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਏਗੀ। ਆਓ ਹੁਣ ਜੇ ਕੀ ਪੁੱਛਣਾ ਹੈ ਨਾ, ਬਹੁਤੀ ਡੂੰਘਿਆਈ ਵਿਚ ਨਾ ਜਾਈਏ, ਸਿੱਧੇ ਸਾਦੇ ਭਗਤ ਤੋਂ ਪੁੱਛੋ, ਹਲ ਵਾਹੁਣ ਵਾਲੇ ਭਗਤ ਤੋਂ ਪੁੱਛੋ, ਗਊਆਂ ਚਾਰਨ ਵਾਲੇ ਭਗਤ ਤੋਂ ਪੁੱਛੋ, ਤੇ ਰੱਬ ਨੂੰ ਖੀਰ ਕਢਾ ਨੀ ਮਿੱਸੀਆਂ ਰੋਟੀਆਂ ਖਵਾਉਣ ਵਾਲੇ ਭਗਤ ਤੋਂ ਪੁੱਛੋ। ਅੱਜ ਕੇ ਆਖੋ ਸਤ ਹੋਰ ਤੇ ਖੀਰ ਪੂੜੇ ਖਵਾਉਂਦੇ ਸੀ ਦੁੱਧ, ਤੇ ਧੰਨੇ ਨੇ ਬੇਰੜੇ ਦੀਆਂ ਰੋਟੀਆਂ ਰੱਖਤੀਆਂ। ਐਸਾ ਭਗਤ ਉਹ ਤੁਹਾਨੂੰ ਦੱਸੂਗਾ ਕੀ ਕਿਹੜਾ। ਸੁਣੋ ਪਿਆਰ ਦੇ ਨਾਲ, ਅਰਥ ਤਾਂ ਅੱਖਰੀ ਹੋਰ ਨੇ, ਬਹੁਤ ਵਾਰ ਸੁਣੇ ਹੋਣੇ, ਕਿ ਧੰਨੇ ਨੇ ਦਾਲ ਮੰਗੀ, ਤੰਨੇ ਨੇ ਜੁੱਤੀ ਮੰਗੀ, ਤੰਨੇ ਨੇ ਗਊ ਮੰਗੀ, ਤੰਨੇ ਨੇ ਇੱਕ ਮਹਿਸ ਮੰਗੀ, ਤੰਨੇ ਨੇ ਚੜ੍ਹਨ ਨੂੰ ਘੋੜੀ ਮੰਗੀ, ਤੰਨੇ ਨੇ ਘਰ ਵਾਲੀ ਇੱਕ ਵਿਆਹ ਕਰਾ ਕੇ ਇਸਤਰੀ ਮੰਗੀ। ਇੱਕ ਗੱਲ ਧੰਨਾ ਭੁੱਲ ਗਿਆ, ਰੱਬ ਨੂੰ ਕਹਿਤਾ ਘਰ ਵਾਲੀ ਤਾਂ ਚੰਗੀ ਦਈ, ਗਾਹਾਂ ਮੇਰਾ ਖਿਆਲ ਭੁੱਲ ਗਿਆ ਵੀ 3-4 ਨਿਆਣੇ ਵੀ ਦਈ। ਅੱਜ ਕੇ ਆਖੋ ਸਤਨਾਮ, ਉਹ ਵਿਚਾਰਾ ਭੁੱਲ ਗਿਆ ਜੱਟ ਸੀ। ਦੇਖੋ ਵਿਆਹ ਕਰਾਉਣ ਦਾ ਮਕਸਦ ਤਾਂ ਘਰ ਬੱਚਾ ਪੈਦਾ ਹੋਵੇ, ਔਲਾਦ ਪੈਦਾ ਹੋਵੇ, ਮੇਰੇ ਖਿਆਲ ਭੁੱਲ ਗਿਆ। ਹੁਣ ਇੱਥੋਂ ਪਤਾ ਲੱਗਦਾ ਕਿ ਉਹ ਗੱਲ ਕੁਝ ਹੋਰ। ਦਾਲ ਸੀਧਾ ਮੰਗੋ ਘੀਓ, ਅੱਜ ਘੀ ਦੀ ਗੱਲ ਹੈ, ਇੱਕ ਘੀ ਤੇਰੇ ਅੰਦਰ ਪੈਦਾ ਹੋਣਾ, ਪਰ ਐਵੇਂ ਨਹੀਂ ਪੈਦਾ ਹੁੰਦਾ, ਮੱਝਾਂ ਗਾਈਆਂ ਚੋਈਆਂ ਜਾਣਗੀਆਂ, ਕਿਸੇ ਤਰੀਕੇ ਦੇ ਨਾਲ ਗਰਮ ਕਰਕੇ ਜਮਾਇਆ ਜਾਵੇਗਾ, ਫਿਰ ਉਹਨੂੰ ਰਿੜਕਿਆ ਜਾਵੇਗਾ, ਫਿਰ ਮੱਖਣ ਆਵੇਗਾ। ਕੁਇੰਟਲ ਘੀ ਦੁੱਧ ਵਿੱਚੋਂ 4-5 ਕਿਲੋ ਮੱਖਣ ਕੱਟ ਗਿਆ ਨਾ। ਥੋੜੇ ਜਿਹੇ ਧਿਆਨ ਨਾਲ ਸੁਣੋਗੇ, ਜੀ ਉਹਨੂੰ ਕਿਸੇ ਚੀਜ਼ ਦਾ ਤੱਤ ਕੱਢਦੇ ਜਾਓਗੇ, ਵਜਨ ਘਟਦਾ ਜਾਵੇਗਾ, ਆਕਾਰ ਘਟਦਾ ਜਾਵੇਗਾ, ਜਿਹਨੂੰ ਤੁਸੀਂ ਆਈਟਮ ਕਹਿੰਦੇ ਹੋ, ਜੀ ਉਹਨੂੰ ਸੂਕਸ਼ਮ ਬਣਾਉਂਦੇ ਜਾਓਗੇ, ਵਜਨ ਘਟਦਾ ਜਾਊ, ਲੰਬਾਈ ਚੌੜਾਈ ਘਟਦੀ ਜਾਊ। ਦੁੱਧ ਤੋਂ ਮੱਖਣੀ ਘਟ ਗਈ, ਉਹਦਾ ਤੱਤ ਨਿਕਲਿਆ। ਮੱਖਣੀ ਨੂੰ ਗਰਮ ਕਰੋਗੇ, ਅਸਲ ਘੀ ਅੱਧਾ ਵੀ ਨਹੀਂ ਰਹਿਣਾ, ਚੌਥਾ ਹਿੱਸਾ ਹੀ ਨਿਕਲੂਗਾ। ਕਿਤੇ ਤੂੰ ਵੀ ਆਪਣੇ ਆਪ ਨੂੰ ਬਲੋ ਲਵੇ, ਮਥਨ ਕਰ ਲਵੇ। ਗੁਰਮੁਖ ਕਰਦੇ ਨੇ ਗੁਰਮੁਖ ਮਥ ਮਥ ਤੱਤ ਕਢਈਆ, ਉਹ ਸਰੀਰ ਨੂੰ ਮਥਨ ਕਰਦੇ ਨੇ, ਵਿਚੋਂ ਤੱਤ ਕੱਢਦੇ ਨੇ, ਫੇਰ ਜਿਉਂ ਜਿਉਂ ਤੱਤ ਨਿਕਲਦਾ ਆ ਸਥੂਲ ਜੜ ਜਿਹੜਾ 6-7 ਫੁੱਟ ਚੱਕੀ ਫਿਰਦੇ ਹੋ, ਕੁਇੰਟਲ 80 ਕਿਲੋ ਦਾ, ਇਹ ਸੂਕਸ਼ਮ ਬਣ ਜਾਂਦਾ ਹੈ। ਅੱਜ ਕੇ ਆਖੋ ਸਤ ਨਿਰਗੁਣ ਤੇ ਸਰਗੁਣ ਤੇ ਨਿਰਗੁਣ ਥੀਆ, ਜਿਉਂ ਜਿਉਂ ਤੱਤ ਵੱਲ ਜਾਓਗੇ। ਆਓ ਕਿਹੜੀ ਕੀ ਦਾਲ ਮੰਗੀ ਤੰਨੇ ਨੇ, ਕੀ ਗਊਆਂ ਮੈਝਾਂ ਮੰਗੀਆਂ, ਕੀ ਦੁੱਧ ਮੰਗਿਆ। ਦਾਸ ਨੇ ਤੰਨੇ ਦਾ ਜਨਮ ਸਥਾਨ ਜਾ ਕੇ ਵੇਖਿਆ, ਜਾ ਕੇ ਵੇਖੇ, ਕੋਟੇ ਤੇ ਬੂੰਦੀ ਦੇ ਵਿਚਾਲੇ ਇੱਕ ਸੜਕ ਉਤਰਦੀ ਹੈ ਜੋ ਤੰਨੇ ਦੇ ਪਿੰਡ ਨੂੰ ਜਾਂਦੀ ਹੈ। ਹੁਣ ਤਾਂ ਸੜਕ ਹੈ, ਜਦੋਂ ਮੈਂ ਗਿਆ ਸੀ ਕੱਚੀ ਡੰਡੀ ਸੀ, ਛੋਟੀ ਜੀ ਪੱਗ ਡੰਡੀ, ਉਜਾੜ ਬਿਆਮਾਨ, ਤੇ ਬੂੰਦੀ ਤੋਂ ਸਾਈਕਲ ਲਿਆ ਸੀ ਕਿਰਾਏ ਤੇ 1.5 ਰੁਪਏ ਤੇ ਸਾਈਕਲ, ਉਦੋਂ ਗਏ ਸੀ। ਤੰਨੇ ਦੇ ਪਿੰਡ ਦਾ ਨਾਮ ਹੈ ਧਮਾਹੂ, ਜਿੱਥੇ ਦਾ ਤੰਨਾ ਹੋਇਆ, ਰਾਜਸਥਾਨ ਦਾ ਇਲਾਕਾ ਹੈ ਧਮਾਹੂ। ਤੰਨੇ ਨੇ ਦਾਲ ਮੰਗੀ, ਨੋਟ ਕਰ ਲਿਓ, ਤੰਨਾ 1200 ਘਮਾ ਦਾ ਮਾਲਕ ਸੀ ਜੱਟ। ਅੱਜ ਜਾ ਕੇ ਰੈਵਨਿਊ ਡਿਪਾਰਟਮੈਂਟ ਪੜ੍ਹ ਲਓ, ਮਾਲ ਦਾ ਮਹਿਕਮਾ, 1200 ਘਮਾ, 8 ਹਲਾਂ ਦੀ ਖੇਤੀ ਸੀ ਧੰਨੇ ਦੀ, 8 ਹਲਾਂ ਦੀ। ਇਹਦੇ ਪਿੰਡ ਨੂੰ ਧਵਾਉ ਕਿਉਂ ਲਿਖਿਆ, ਅਸਲੀ ਨਾਂ ਨਹੀਂ ਹੈ, ਬਦਲੇ ਹੋਏ। ਇਹਦੇ ਖੇਤਾਂ ਵਿਚ ਇਹਦਾ ਘਰ ਸੀ, 24 ਘੰਟੇ ਖੇਤਾਂ ਵਿਚੋਂ ਧੂੰਆਂ ਨਿਕਲਦਾ ਰਹਿੰਦਾ ਸੀ, ਘਰ ਵਿਚੋਂ ਧੂੰਆਂ, ਧੁਆਂ ਖਾਦਾ ਧੂਆਂ ਲੰਗਰ ਚੱਲਦਾ ਰਹਿੰਦਾ ਸੀ ਅੱਜ ਕੇ ਆਖੋ ਸਤਿਨਾਮ 24 ਘੰਟੇ ਲੰਗਰ ਉਹ ਧੂਆਂ ਨਿਕਲ ਕਰਕੇ ਇਹਦੇ ਘਰ ਦਾ ਨਾਂ ਧੁਆਂ ਤੇ ਪਿੰਡ ਦਾ ਹੀ ਨਾਂ ਧੁਆਂ ਹੋ ਗਿਆ 24 ਘੰਟੇ ਲੰਗਰ ਕੀ ਐਡਾ ਵੱਡਾ ਜੱਟ ਖੇਤ ਖੇਤੀ ਕਰਨ ਵਾਲਾ ਰੱਬ ਮਿਲਣ ਆਇਆ ਤੇ ਮਾਂ ਦੀ ਦਾਲ ਮੰਗੂਗਾ ਉਹ ਤੋਂ ਮੈਸਾ ਮੰਗੂਗਾ ਉਹ ਇਹ ਤਾਂ ਆਪਣੀਆਂ ਗੱਲਾਂ ਹੈ ਇੱਥੇ ਕਰਦੇ ਨੀ ਦਾਨ ਘੋੜੇ ਦਾਨ ਕਰਦੇ ਨੇ ਹਾਥੀ ਦਾਨ ਕਰਦੇ ਨੇ ਜ਼ਮੀਨ ਦਾਨ ਕੋਠੀ ਦਾਨ ਤੇ ਹਰਿਦੁਆਰੇ ਜਾ ਕੇ ਵੇਖੋ ਆਪਣੇ ਘਰ ਵਾਲੀ ਨੂੰ ਵੀ ਦਾਨ ਕਰਦੇ ਨੇ ਨਾਲੇ ਊ ਨੀ ਐਨ ਸ਼ਿੰਗਾਰ ਗਹਿਣੇ ਪਾ ਕੇ ਅਰ ਪੈ ਨਾਰ ਸ਼ਿੰਗਾਰ ਸਮੇਤ ਤੇ ਹੁਣ ਬੇਨਤੀ ਹੋ ਇੱਕ ਕਰਦੇ ਤਾਂ ਦੇਖੇ ਤੁਸੀਂ ਪਰ ਕਦੇ ਸੋਚਿਆ ਕਿਉਂ ਕਰਦੇ ਆ ਘੋੜੇ ਦਾਨ ਤਾਂ ਕਰਦੇ ਆ ਸੱਚੇ ਪਾਤਸ਼ਾਹ ਅਗਲੇ ਜਨਮ ਵਿਚ ਘੋੜਾ ਵੀ ਦੇਈ ਚੜਨ ਨੂੰ ਹਾਥੀ ਦੇਈ ਚੜਨ ਨੂੰ ਜ਼ਮੀਨ ਦੇਈ ਕੋਠੀ ਦੇਈ ਘਰ ਵਾਲੀ ਪਤਾ ਕਾਹਤੇ ਦਾਨ ਕਰਦੇ ਆ ਵੀ ਸੱਚੇ ਪਾਤਸ਼ਾਹ ਅਗਲੇ ਜਨਮ ਵਿਚ ਕੁਆਰਾ ਨਾ ਰਹਿ ਜਮਾ ਅੱਜ ਕੇ ਵਾਹ ਤੇਰੀ ਅਕਲ ਤੂੰ ਹੁਣ ਫਸੀ ਨਬੇੜ ਤੂੰ ਅੱਗੇ ਨੂੰ ਫੇਰ ਫਸਦਾ ਫਿਰਨ ਡੇ ਗੁਰਬਾਣੀ ਕਹਿੰਦੀ ਹੈ ਮਾਨਸ ਜਨਮ ਮਿਲਿਆ ਇਹਦਾ ਖਹਿੜਾ ਛਿੜਾ ਇਹਨਾਂ ਗੱਲਾਂ ਤੋਂ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਤੂੰ ਅਗਲੇ ਜਨਮ ਵਿਚ ਵੀ ਅਰਦਾਸਾ ਕਰਦਾ ਮੈਨੂੰ ਫਸਾ ਰੱਖੀ ਇਹ ਖਹਿੜਾ ਨਾ ਛੁੱਟ ਜਾਵੇ ਕਿਤੇ ਹੁਣ ਤੁਹਾਨੂੰ ਮੈਂ ਬਚਨ ਕਿਉਂ ਕਹੇ ਨੇ ਕੀ ਧੰਨੇ ਨੇ ਦਾਲ ਮੰਗੀ ਕੀ ਮੈਂ ਇਸ ਮੰਗੀ ਰੱਬ ਤੋਂ ਮੈਂ ਇੱਕ ਪੰਜਾਬੀ ਦੀ ਮਿਸਾਲ ਦਿੰਦਾ ਤੁਹਾਡੇ ਘਰ ਆ ਜਾਵੇ ਚੀਫ ਮਿਨਿਸਟਰ ਪ੍ਰਾਈਮ ਮਿਨਿਸਟਰ ਦਾਲ ਮੰਗੋਗੇ ਉਹ ਤੋਂ ਕਹੋਗੇ ਮੈਸਾਂ ਦੇ ਦਿਓ ਚਾਰ ਸਾਈਕਲ ਦੇ ਦਿਓ ਮੈਨੂੰ ਉਹ ਚੀਫ ਮਿਨਿਸਟਰ ਆਇਆ ਹੈ ਮੰਗੋ 10 ਪਰਮਿਟ ਦੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਦੇ ਬੱਸਾਂ ਦੇ ਅੱਜ ਕੇ ਆਖੋ ਸਤਿਨਾਮ ਮੈਨੂੰ 4 ਗੈਸ ਸਟੇਸ਼ਨਾਂ ਦਾ ਲਾਇਸੈਂਸ ਦੇ ਕੋਈ ਫੈਕਟਰੀ ਦੇ ਜਿੱਡਾ ਵੱਡਾ ਕੋਈ ਆਵੇ ਉਡੀ ਵੱਡੀ ਚੀਜ਼ ਮੰਗੀ ਦੀ ਚੀਫ ਮਿਨਿਸਟਰ ਤੋਂ ਸਾਈਕਲ ਮੰਗੋਗੇ ਸ਼ਰਮ ਨਹੀਂ ਆਊਗੀ ਚੀਫ ਮਿਨਿਸਟਰ ਨੂੰ ਕਹੋਗੇ ਮੈਨੂੰ ਗਾਏ ਦੇ ਕੇ ਜਾ ਕਾਹਦੀ ਮੰਗ ਹੋਈ ਉਹ ਧੰਨੇ ਦੀਆਂ ਰੋਟੀਆਂ ਖਾ ਰਿਹਾ ਘਰ ਬੈਠਾ ਰੱਬ ਤੇ ਮੰਗ ਰਿਹਾ ਦਾਲ ਰੱਜ ਕੇ ਆਖੋ ਸਤਿਨਾਮ ਸਮਝੋ ਹੁਣ ਚਲੋ ਕਿਉਂਕਿ ਕਥਾ ਰਿਕਾਰਡ ਹੋ ਰਹੀ ਹੈ ਬਹੁਤੀ ਡਿਟੇਲ ਵਿਚ ਨਹੀਂ ਜਾ ਸਕਦੇ ਦਾਲ ਸਿੱਧਾ ਮੰਗੋ ਕੀ ਕਿਹੜੇ ਕੀ ਦਾ ਜ਼ਿਕਰ ਇੱਥੇ ਕਰ ਰਹੇ ਨੇ ਰਾਏ ਸੱਤਾ ਜੀ ਨਿੱਤ ਰਸੋਈ ਤੇਰੀ ਹੈ ਕਿ ਹੋ ਪਹਿਲਾਂ ਕੀ ਹੀ ਰੱਖਿਆ ਤਿੰਨੇ ਨੇ ਐਨ ਸਪਸ਼ਟੀਕਰਨ ਦੇ ਹੇ ਵਾਹਿਗੁਰੂ ਮੇਰੇ ਅੰਦਰ ਇੱਕ ਦਲ ਹੈ ਫੌਜ ਹੈ ਸਮਝਿਓ ਦਾਲ ਦਾਲ ਮਹਾਮੂੰਗੀ ਦੀ ਦਾਲ ਨੀ ਆਪਣੇ ਅੰਦਰ ਇੱਕ ਫੌਜ ਹੈ ਦਲ ਹੈ ਉਸ ਫੌਜ ਨੂੰ ਗੁਰੂ ਗ੍ਰੰਥ ਸਾਹਿਬ ਮੰਨ ਗਏ ਉਹ ਕਿਸੇ ਤੋਂ ਜਿੱਤੀ ਨਹੀਂ ਜਾਂਦੀ ਮੋਕਮ ਫੌਜ ਹਠਲੀ ਰੇ ਉਹ ਕਾਹਦਾ ਫੌਜ ਹੈ ਕਾਹਦਾ ਦਲ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਜਿਨ ਮਿਲ ਮਾਰੇ ਪੰਚ ਸੂਰ ਵੀਰ ਐਸੋ ਕੌਣ ਬਲੀ ਹੇ ਵਾਹਿਗੁਰੂ ਜੇ ਮੇਰੇ ਘਰ ਆਏ ਮੇਰੇ ਤੇ ਇੱਕ ਕਿਰਪਾ ਕਰਦੇ ਆ ਜਿਹੜਾ ਦੁਸ਼ਮਣਾਂ ਦਾ ਦਲ ਮੇਰੇ ਅੰਦਰ ਬੈਠਾ ਇਹਨਾਂ ਨੂੰ ਸਿੱਧਾ ਕਰਨਾ ਹੁੰਦਾ ਮੈਂ ਜਿੱਤ ਜਾਵਾਂ ਅੱਜ ਕੇ ਆਖੋ ਸਤਿਨਾਮ ਪੰਜਾਬੀ ਉਹ ਹੈ ਜੱਟ ਸੀ ਤਾਂ ਹੀ ਸਿੱਧਾ ਕਹਿੰਦਾ ਹੁਣ ਤੁਸੀਂ ਵੀ ਕਹਿੰਦੇ ਹੋ ਯਾਦ ਕਰਾ ਦਿੰਦਾ ਤੁਹਾਡੇ ਕੋਈ ਕਹਿਣਾ ਕੁਣਾ ਨਾ ਮੰਨੇ ਔਖਾ ਕਰੇ ਉਹ ਤੁਸੀਂ ਕਹਿ ਦਓਗੇ ਹਟ ਜਾ ਨਹੀਂ ਤੈਨੂੰ ਸਿੱਧਾ ਕਰ ਦੂੰਗਾ ਅੱਜ ਕੇ ਆਖੋ ਸਤਿਨਾਮ ਯਾਦ ਰੱਖਿਆ ਕਰੋ ਆਪਣੀ ਪੰਜਾਬੀ ਇਹ ਵਾਹਿਗੁਰੂ ਮੇਰੇ ਤੇ ਕਿਰਪਾ ਕਰ ਇਹਨਾਂ ਨੇ ਬੜਾ ਔਖਾ ਕੀਤਾ ਮੈਨੂੰ ਬੜਾ ਔਖਾ ਕੀਤਾ ਹੋਇਆ ਇਹਨਾਂ ਪੰਜਾਂ ਨੇ ਕਾਮ ਕ੍ਰੋਧ ਕਾਇਆ ਕਉ ਗੱਲ ਹੈ ਜਿਉਂ ਕੰਚਨ ਸੁਹਾਗਾ ਟਹਲੇ ਪੰਚ ਵਿਖਾਦੀਏ ਗਰੀਬਾ ਰੱਖੋ ਰੱਖਣ ਹਾਰੇ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਬੜਾ ਤੰਗ ਕੀਤਾ ਇਹਨਾਂ ਨੇ ਤੇ ਇਹਨਾਂ ਨੂੰ ਜਿੱਤਣਾ ਸਿਖਾਲਾ ਨਹੀਂ ਇਹਨਾਂ ਨੂੰ ਸਿੱਧੇ ਕਰਨਾ ਸਿਖਾਲਾ ਨਹੀਂ ਕੋਈ ਸੂਰਮਾ ਹੀ ਕਰ ਸਕਦਾ ਜਿਨ ਮਿਲ ਮਾਰੇ ਪੰਚ ਸੂਰ ਵੀਰ ऐसो कौन बली रे कोई बली जिदन ए सीधे हो गए ना तू सुधार कर ले ना तू जित लिया इन्हां पंजां दा ही अंदर की बन जाना गज के आखो सत दाल सीधा केड़ा की मंग रहे हैं इन्हां पंजे बकारां नूं काबू कर दे हुण की सुनो ये जेड़े पंज बकार ने ना इन्हां विचों बदबू आउंदी है गंद भरता है ने शरीर विच साडे इको हो जावे कोई नुकता ची नहीं ना समझो बड़े बड़े कहंदे कहंदे संत एक कामना दी बो ने ऐसे कलंक लाते संत समाज नू भी शर्म आउंदी है ओ गल कहण लगे जो अखबारां विच छपी एक गंद पैदा करदे ने अंदर बदबू काम गंद पैदा करदा है बदबू क्रोध गंद पैदा करदा है हे क्रोधन कली कली श्लोक संस्कृत विच पढ़ लो इन्हें तेरे शरीर नू इस मट नू गंद नाल भरिया पिया पंजा ने जिदन ये सीधे हो गए जिदन तू काबू कर ले इन गंद नहीं की बन जाने की हुंदा सुगंधी आवेगी हुण जेड़े तेनू खत्म कर रहे ने जे हथ नू भी लावेगा हथ भी नरम हो जूगा जे अंदर पा लेगा ताकते ताकत बन जूगी हुणे तेरी ताकत नू नाश कर रहे ने पंजे इत्थे एक गल सुनियो पंजाबी दी ਤੁਹਾਡਾ ਸਭ ਤੋਂ ਖਤਰਨਾਕ ਦੁਸ਼ਮਣ ਕੌਣ ਹੋ ਸਕਦਾ ਜ਼ਿੰਦਗੀ ਯਾਦ ਰੱਖਿਓ ਸਭ ਤੋਂ ਖਤਰਨਾਕ ਦੁਸ਼ਮਣ ਉਹ ਸਭ ਹੋ ਸਕਦਾ ਜਿਹੜਾ ਸਭ ਤੋਂ ਕਦੇ ਵੱਡਾ ਮਿੱਤਰ ਸੀ ਤੁਹਾਡਾ ਨੋਟ ਕਰੋ ਜਿਹੜਾ ਕਦੇ ਤੁਹਾਡਾ ਮਿੱਤਰ ਸੀ ਨਾ ਬਹੁਤ ਵੱਡਾ ਉਹਦੇ ਨਾਲੋਂ ਵੱਡਾ ਦੁਸ਼ਮਣ ਨਹੀਂ ਹੋ ਸਕਦਾ ਦੁਨੀਆਂ ਚ ਜੇ ਉਹ ਬਦਲ ਗਿਆ जो नेड़े दा मित्र सी सब तो वड्डा खतरा उसे तो पैदा होगा नंबर दो जे किते सब तो वड्डा दुश्मन तुहाडा मित्र बन जावे ना ओदे वर्गी मित्रता भी तुहानू नहीं लभनी क्योंकि उन्हें दुश्मनी करके देख ली वड्डे वड्डे महापुरख खिमा कर देना मैनू बोलना पैंदा डाकू कतल करन वाले ਜਦੋਂ ਉਨ੍ਹਾਂ ਦੇ ਔਗੁਣਾਂ ਦਾ ਅੰਤ ਹੋ ਗਿਆ ਉਨ੍ਹਾਂ ਦੀ ਸੰਤਗਿਰੀ ਵੀ ਅੰਤ ਤੇ ਪੁੱਜ ਗਈ ਅੱਜ ਕਹੇ ਆਖੋ ਸਤ ਕਿੱਡਾ ਵੱਡਾ ਡਾਕੂ ਸੀ ਵਿਧੀ ਚੰਦ 24 ਘੰਟੇ ਕਤਲ ਕਰਨੇ ਲੁੱਟਣਾ ਮਾਰਨਾ ਇਹ ਡਾਕੂ ਨਹੀਂ ਸੀ ਇਹ ਡਾਕੂਆਂ ਦਾ ਜਥੇਦਾਰ ਸੀ ਹੈੱਡ ਸੀ ਡਾਕੂਆਂ ਦਾ ਇਹਦਾ ਵਿਧੀ ਚੰਦ ਨਾਉ ਨਹੀਂ ਸੀ ਕਿਤੇ ਤੁਹਾਨੂੰ ਵਹਿਮ ਹੋਵੇ ਇਹਨੂੰ ਇਹਦਾ ਭਾਈਚਾਰਾ ਵਿਧੀਆ ਕਹਿੰਦਾ ਸੀ ਡਾਕੂ ਚੋਰ ਇਹਨੂੰ ਵਿਧੀਆ ਕਹਿ ਕੇ ਬੁਲਾਉਂਦੇ ਸੀ ਕਿਉਂ ਕਹਿੰਦੇ ਸੀ ਵਿਧੀਆ ਇਹ ਡਾਕਾ ਮਾਰਨ ਦੀ ਵਿਧੀ ਇਹ ਦੱਸਦਾ ਹੁੰਦਾ ਸੀ ਅੱਜ ਕਹੇ ਆਖੋ ਸਤਨਾਮ ਕਿਵੇਂ ਚੋਰੀ ਕਰਨੀ ਹੈ ਕਿਵੇਂ ਪਾੜ ਕਿਵੇਂ ਕਿਸੇ ਨੂੰ ਲੁੱਟਣਾ ਇਹ ਵਿਧੀਆਂ ਦੱਸਦਾ ਸੀ ਵਿਧੀਆਂ ਤੋਂ ਹੀ ਵਿਧੀਆ ਐਡਾ ਵੱਡਾ ਡਾਕੂ ਡਾਕੂਆਂ ਦਾ ਜਥੇਦਾਰ ਪਰ ਜਦ ਤਬਦੀਲੀ ਆਈ ਮੈਨੂੰ ਖਿਮਾ ਕਰ ਦੇਣਾ ਮੇਰਾ ਖਿਆਲ ਕੋਈ ਸਿੱਖ ਕੋਈ ਉਹ ਇੱਥੇ ਪੁੱਜਿਆ ਜਿੱਥੇ ਵਿਧੀ ਚੰਦ ਪੁੱਜ ਗਏ ਕੋਈ ਸਿੱਖ ਮੈਂ ਤਾਂ ਪੜ੍ਹਿਆ ਨਹੀਂ ਇਤਿਹਾਸ ਵਿਚ ਕਿੱਥੇ ਪੁੱਜ ਗਿਆ ਹਰਗੋਬਿੰਦ ਸਾਹਿਬ ਦੀ ਪਵਿੱਤਰ ਰਸਨਾ ਤੋਂ ਇਹ ਬਚਨ ਨਿਕਲੇ ਵਿਧੀ ਚੰਦ ਛੀਨਾ ਗੁਰੂ ਕਾ ਸੀਨਾ ਕਿਸੇ ਹੋਰ ਸਿੱਖ ਖਾਤਰ ਪੜੇ ਨੇ ਗੁਰੂ ਕਾ ਸੀ ਇਹਨੂੰ ਹੁਣ ਆ ਜਾਓ ਆਪਣੀ ਗੱਲ ਤੇ ਸਭ ਤੋਂ ਨੇੜੇ ਦਾ ਮਿੱਤਰ ਸਭ ਤੋਂ ਵੱਡਾ ਦੁਸ਼ਮਣ ਬਣ ਸਕਦਾ ਸਭ ਤੋਂ ਵੱਡਾ ਦੁਸ਼ਮਣ ਜੇ ਮਿੱਤਰ ਬਣ ਗਿਆ ਉਹਦੇ ਵਰਗਾ ਸੁੱਖ ਵੀ ਤੁਹਾਨੂੰ ਹੋਰ ਨਹੀਂ ਦੇ ਸਕਦਾ ਇਹ ਹੁਣ ਦੁਸ਼ਮਣ ਨੇ ਪੰਜੇ ਜੇ ਕਿਤੇ ਮਿੱਤਰ ਬਣਾ ਲਓ ਇਹਨਾਂ ਨੂੰ ਸਿੱਧੇ ਕਰ ਲਓ ਸੁਧਾਰ ਕਰ ਲੋ ਸੋਧ ਲੋ ਇਹ ਤਾਂ ਕੀ ਰੂਪ ਬਣ ਜਾਣਗੇ ਅੱਜ ਕੇ ਆਖੋ ਸਭ ਡੱਬਾ ਖੁੱਲਦੇ ਸਾਰ ਸੁਗੰਧੀ ਜਿੱਥੇ ਸਰੀਰ ਤੇ ਲਾ ਲੋ ਉਥੇ ਹੀ ਨਰਮਾਈ ਅੰਦਰ ਖਾ ਲੋ ਤਾਕਤੇ ਤਾਕਤ ਕਿੰਨੇ ਪਦਾਰਥ ਉਹ ਗੁਰੂ ਨਾਨਕ ਨੇ ਤਾਂ ਮੋਹਰੇ ਲਾਤੀ ਘੀ ਉਤੇ ਕਿ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ ਐਡੀ ਵਡਿਆਈ ਪਾਕ ਕਹੀਏ ਖਾਣਾ ਰਸੋਈ ਕੀ ਪੈ ਗਿਆ ਮਰਦ ਕਹਿੰਦੇ ਬਣਿਆ ਭੋਜਨ ਵੀ ਪਵਿੱਤਰ ਬਣ ਗਿਆ ਆਖੋ ਸਤ ਕਿਹੜਾ ਘੀ ਗੁਰੂ ਅਮਰਦਾਸ ਦੇ ਲੰਗਰ ਵਿਚ ਵਰਤਿਆ ਜਾ ਰਿਹਾ ਇਹ ਡੱਬੇ ਨੀ ਇਹ ਟੀਨ ਨੀ ਇਹ ਝੋਲਿਆਂ ਚ ਰਿੜਕਿਆ ਘੀ ਨੀ ਜਿੱਦਣ ਇਹਨਾਂ ਪੰਜ ਵਿਕਾਰਾਂ ਨੂੰ ਸਰੀਰ ਵਿਚ ਮਥਨ ਕਰੇਗਾ ਗੁਰਮੁਖ ਮਥ ਮਥ ਤਤ ਕਢਈਆ ਮਥਣ ਤੋਂ ਰਿੜਕਣ ਤੋਂ ਹੀ ਦੁੱਧ ਵਿਚੋਂ ਤਤ ਘੀ ਨਿਕਲਦਾ ਇਹ ਜਿਹੜੇ ਵਿਕਾਰ ਸਾਨੂੰ ਗੰਧ ਮੰਦ ਵਿਚ ਪਾ ਰਹੇ ਨੇ ਜਿੱਦਣ ਸਿੱਧੇ ਹੋ ਗਏ ਜਿੱਦਣ ਜਿੱਤ ਲਿਆ ਜਿੱਦਣ ਤੂੰ ਕਾਬੂ ਪਾ ਲਿਆ ਦਾਲ ਸੀਧਾ ਮੰਗੋ ਕੀਓ ਤੰਨਾ ਕਹਿੰਦਾ ਫਿਰ ਕੀ ਹੋ ਜੂਗਾ ਜਿੱਦਣ ਇਹ ਪੰਜੇ ਸਿੱਧੇ ਹੋ ਗਏ ਕਾਬੂ ਕਰ ਲੇ ਤੈ ਕੀ ਰੂਪ ਹੋ ਗਏ ਪਦਾਰਥ ਬਣ ਗਏ ਹਮਰਾ ਖੁਸ਼ੀ ਕਰੇ ਜਿੰਨਾ ਚਿਹਰੇ ਹੈਂਗੇ ਔਗਣ ਬੈਠੀ ਜਾਇਓ ਬਰਸਰੀ ਕਾਰ ਵਿਚ ਬੈਠੀ ਜਾਇਓ 5 ਮਿਲੀਅਨ ਦੀ ਕੋਠੀ ਵਿਚ ਪਾ ਲਿਓ ਸੋਨੇ ਚਾਂਦੀ ਦੇ ਗਹਿਣੇ ਖਾ ਲਿਓ 36 ਪ੍ਰਕਾਰ ਦੇ ਭੋਜਨ ਜਿੰਨਾ ਚਿਹਰੇ ਦੁਸ਼ਮਣ ਅੰਦਰ ਹੈ ਜੀਵ ਨੇ ਖੁਸ਼ੀ ਨੀ ਹੋਣਾ ਅੱਜ ਕੇ ਆਖੋ ਸਤ ਸਿੱਧੀ ਗੱਲ ਥਾਲ ਲੱਗਿਆ ਪਿਆ 8 ਕੌਲੀਆਂ ਮੂਹਰੇ ਸੋਨੇ ਚਾਂਦੀ ਦੇ ਕੜੇ ਕੰਠੇ ਪਾਏ ਹੋਏ ਨੇ 5,000 ਪਾਉਂਡ ਦਾ ਸੂਟ ਵੀ ਪਾਇਆ ਹੋਇਆ ਤੇ ਕੋਠੀ ਵੀ 5 ਮਿਲੀਅਨ ਦੀ ਹੈ ਪਰ ਯਾਦ ਆ ਰਿਹਾ ਦੁਸ਼ਮਣ ਕਿੱਥੇ ਹੋਊਗਾ ਇਸ ਟਾਈਮ ਕੁਛ ਕਰ ਨਾ ਦਵੇ ਮਾਰ ਨਾ ਦਵੇ ਕੀ ਭੋਜਨ ਸਵਾਦ ਲੱਗੂਗਾ ਕੀ ਗਹਿਣੇ ਆਨੰਦ ਦੇਣਗੇ ਇਹੀ ਤਾਂ ਘਟਨਾ ਆਪੇ ਤੇ ਵਰਤ ਰਹੀ ਹੈ ਗਹਿਣੇ ਪਾਈ ਫਿਰਦੇ ਹੋ ਸੂਟ ਪਾਈ ਫਿਰਦੇ ਹੋ ਕੋਠੀਆਂ ਚ ਰਹਿੰਦੇ ਹੋ ਰੱਬ ਹੋਰ ਚੰਗੀਆਂ ਦਵੇ ਤੁਹਾਨੂੰ ਕਾਰਾਂ ਚ ਸਬਰ ਕਰਦੇ ਹੋ ਅੰਦਰ ਦੁਸ਼ਮਣ ਬੈਠੇ ਨੇ ਤੇ ਮਨ ਖੁਸ਼ੀ ਕਦੇ ਹੋ ਜੂਗਾ ਅੱਜ ਕੇ ਆਖੋ ਸਤ ਇਹ ਤਾਂ 5 ਬੈਠੇ ਨੇ ਦੁਸ਼ਮਣ ਤਾਂ ਇੱਕੋ ਬਥੇਰਾ ਹੈ ਇੱਕੋ ਯਾਦ ਆ ਜਾਵੇ ਨੀਂਦ ਨੀ ਆਉਂਦੀ ਰਾਤ ਨੂੰ ਭੋਜਨ ਸਵਾਦ ਨੀ ਲੱਗਦਾ ਤੰਨਾ ਜੀ ਕਹਿੰਦੇ ਜਦੋਂ ਇਹਨਾਂ 5 ਨੂੰ ਖਤਮ ਕਰਤਾ ਸਾਧ ਲਿਆ ਸ਼ੁੱਧ ਕਰ ਲਿਆ ਸੰਖਿਆ ਬੜੀ ਖਤਰਨਾਕ ਪੋਇਜਨ ਹੈ ਮੌਤ 3 ਮਾਸੇ ਬੰਦੇ ਨੂੰ ਮਾਰ ਦਿੰਦੀ ਹੈ ਪਰ ਜੇ ਕੋਈ ਸ਼ੁੱਧ ਕਰ ਲਵੇ ਉਹਨੂੰ ਵੈਦ ਸ਼ੁੱਧ ਕਰਦੇ ਜ਼ਹਿਰ ਕੀ ਬਣ ਜਾਂਦੀ ਹੈ ਅੰਮ੍ਰਿਤ ਜ਼ਹਿਰ ਕਿਉਂ 3 ਮਾਸਾ ਸੰਖਿਆ ਬੰਦੇ ਨੂੰ ਖਤਮ ਕਰਦਾ 3 ਮਾਸੇ ਸੰਖਿਆ ਦੀ ਬਣੀ ਹੋਈ ਦਵਾਈ ਕੋੜ ਦਾ ਰੋਗ ਹਟਾ ਦਿੰਦੀ ਹੈ ਅੱਜ ਕੇ ਆਖੋ ਸਤ ਜੇ ਦੁਨੀਆਂ ਵਿਚ ਕੋੜ ਦੀ ਦਵਾਈ ਬਣੀ ਹੈ ਨਾ ਸੰਖਿਆ ਤੋਂ ਬਣੀ ਹੈ ਸਾਧ ਲਿਆ ਸ਼ੁੱਧ ਕਰ ਲਿਆ ਸੀ ਜ਼ਹਿਰ ਸ਼ੁੱਧ ਕਰ ਲਿਆ ਦਵਾਈ ਬਣ ਗਈ ਅੰਮ੍ਰਿਤ ਬਣ ਇਹ 5 ਵਿਕਾਰ ਜ਼ਹਿਰ ਨੇ ਜਿਨ੍ਹਾਂ ਗੁਰਮੁਖਾਂ ਨੇ ਇਹਨਾਂ ਨੂੰ ਸਾਧ ਲਿਆ ਸ਼ੁੱਧ ਕਰ ਲਿਆ ਇਹੀ ਘੀ ਰੂਪੀ ਅੰਮ੍ਰਿਤ ਬਣ ਜਾਣਗੇ ਇਹ ਹੈ ਘੀ ਸਿੱਖ ਦਾ ਇਹ ਬਾਹਰਲੇ ਘੀ ਨੀ ਇਹ ਬਾਹਰਲੇ ਘੀ ਤੇਰੀ ਬਾਡੀ ਨੂੰ ਤਾਕਤ ਦੇ ਸਕਦੇ ਨੇ ਫੈਟ ਬਣਾ ਸਕਦੇ ਨੇ ਲੋੜ ਹੈ ਚਰਬੀ ਦੀ ਸਾਡੇ ਅੰਦਰ ਕਿੰਨੀ ਲੋੜ ਹੈ ਜਿੱਥੇ ਤੁਹਾਡੀ ਕਾਰ ਨੂੰ ਗੈਸ ਪੈਟਰੋਲ ਡੀਜ਼ਲ ਦੀ ਲੋੜ ਹੈ ਉੱਥੇ ਮੋਬਲ ਦੀ ਵੀ ਲੋੜ ਹੈ ਕੀ ਮੋਬਲ ਹੈ ਦੁੱਧ ਤੇ ਅੰਨ ਪੈਟਰੋਲ ਡੀਜ਼ਲ ਇਹਨਾਂ ਵਿੱਚੋਂ ਖੂਨ ਬਣਨੇ ਤੇ ਜਿਹੜਾ ਭਾਈ ਘੀ ਹੈ ਇਹ ਫੈਟ ਇਹ ਜੁਆਇੰਟਸ ਨੂੰ ਜਿਵੇਂ ਪਿਸਟਨ ਚੱਲਣ ਖਾਤਰ ਆਲੇ ਦੁਆਲੇ ਉਹਦੇ ਹਰ ਵਾਰੀ ਮੋਬਲ ਆਉਣਾ ਚਾਹੀਦਾ ਚਰੀਟ ਨਾ ਪੈ ਜਾਵੇ ਖੁਸ਼ਕ ਨਾ ਚੱਲ ਜਾਵੇ ਆ ਗੋਡੇ ਕਿਉਂ ਦੁਖਦੇ ਨੇ ਤੁਹਾਡੇ ਪੁੱਛੋ ਕਿਸੇ ਡਾਕਟਰ ਨੂੰ ਸਾਡੇ ਹਸਪਤਾਲ ਹੈ ਮੈਨੂੰ ਤਾਂ ਗਿਆ ਨੇ ਨਤੀਜਿਆਂ ਦਾ ਡਾਕਟਰ ਆਉਂਦੇ ਨੇ ਕਿਉਂ ਦੁਖਦੇ ਨੇ ਜਿਹੜੀ ਗੋਡੇ ਦੀ ਜੁਆਇੰਟ ਹੈ ਨਾ ਤੁਹਾਡਾ ਉਹ ਫਲੈਕਸੀਬਲ ਹੈ ਜੋੜ ਹੈ ਘੁੰਮਦਾ ਹੈ ਜੋੜ ਜਦ ਉਸ ਜੋੜ ਵਿਚੋਂ ਗਰੀਸ ਮੋਬਿਲ ਚਰਬੀ ਘਟ ਜਾਂਦੀ ਹੈ ਨਾ, ਉਹ ਸੁੱਕਾ ਰਗੜਦਾ। ਮੋਬਿਲ ਘਟ ਗਿਆ ਤੇ ਪਿਸਟਨ ਨੇ ਸਲੀਬ ਨਾਲ ਸੁੱਕਾ ਰਗੜਦਾ ਨਾ, ਚੀਕ ਪਊਗੀ। ਉਹ ਚੀਕ ਪੈ ਕੇ ਹੀ ਇਨਫੈਕਸ਼ਨ ਹੁੰਦੀ ਹੈ, ਜਿਹੜਾ ਗੋਡੇ ਵਿਚ ਦਰਦ ਹੁੰਦਾ ਹੈ। ਆਖੋ ਸਰ, ਦੋਹਾਂ ਚੀਜ਼ਾਂ ਦੀ ਜ਼ਰੂਰਤ ਹੈ, ਖੂਨ ਦੀ ਵੀ ਫੈਟ ਦੀ ਵੀ। ਇਸੇ ਦਾ ਬਣਿਆ ਹੋਇਆ ਸਰੀਰ, ਜਿਹੜੇ ਸਾਧ ਲੈਂਦੇ ਨੇ ਕਿਹੜਾ ਕੀ ਸਿੱਖ ਨੂੰ। ਇੱਥੇ ਮੱਥ ਮੱਥ ਕੇ ਤਨ ਨੂੰ, ਇਹਦੇ ਵਿਚ ਜਿਹੜੇ ਪੰਜ ਵਿਕਾਰ ਨੇ, ਗੰਧ ਮੰਦ ਭਰਿਆ ਹੋਇਆ, ਜਿਹੜੇ ਸਾਧ ਲੈਂਦੇ ਨੇ ਉਹਨਾਂ ਦਾ ਜੀਵਨ ਸੁਗੰਧਤ ਬਣ ਜਾਂਦਾ, ਕੀ ਵਰਗਾ ਪਵਿੱਤਰ ਬਣ ਜਾਂਦਾ। ਅੱਗੇ ਗੁਰਮੁਖ ਪਿਆਰਿਓ ਮੈਦਾ ਕਿਹੜਾ, ਇੱਥੇ ਤਾਂ ਤੁਹਾਡੇ ਲਿਖਿਆ ਵਾ ਕੰਪਨੀਆਂ ਵਾਲਿਆਂ ਨੇ, ਕਿਸੇ ਨੇ ਹਰਿਮੰਦਰ ਸਾਹਿਬ ਦਾ ਹੀ ਨਾਂ ਲਿਖਿਆ ਗੋਲਡਨ ਟੈਂਪਲ ਮੈਦਾ, ਕੋਈ ਸ਼ੇਰਾਂ ਦਾ, ਕੋਈ ਫਲਾਣਾ ਦਾ। ਜਿਹੜਾ ਸਿੱਖ ਨੇ ਭੋਜਨ ਸਕਣੇ, ਗੁਰੂ ਅਮਰਦਾਸ ਜੀ ਵਰਤਾ ਰਹੇ ਨੇ, ਉਹ ਮੈਦਾ ਕੀ ਹੈ, ਉਹ ਵੀ ਬਾਣੀ ਵਿਚੋਂ ਲਓ, ਬਾਹਰੋਂ ਨਹੀਂ ਜਾਣਾ। ਕੀ ਮੈਦਾ? ਇੱਕ ਹੁੰਦਾ ਅੰਨ, ਕਣਕ ਕਹਿ ਲੋ, ਛੋਲੇ ਕਹਿ ਲੋ, ਮੱਕੀ ਕਹਿ ਲੋ। ਇਹਦੇ ਚਾਰ ਰੂਪ ਬਣਨੇ ਆ ਸਾਡੇ ਸਾਹਮਣੇ, ਚਾਰ। ਪਹਿਲਾ ਕਣਕ ਦਾ ਦਾਣਾ, ਦੂਜਾ ਰੂਪ ਕੀ ਹੈ, ਦਲੀਆ। ਮੈਂ ਸਿੱਧੀ ਪੰਜਾਬੀ ਕਹਿ ਰਹੇ, ਜਦ ਚੱਕੀ ਪੀਂਦੀ ਹੈ ਪਹਿਲਾਂ ਦਲੀਆ ਬਣਦਾ। ਤੀਆ ਰੂਪ ਆਟਾ ਬਣਦਾ, ਆਟੇ ਨੂੰ ਵੀ ਪੀ ਦੋ ਤੇ ਮੈਦਾ ਬਣਦਾ ਹੈ। ਅੱਜ ਕੇ ਆਖੋ ਸਰ, ਮੈਦਾ ਕਿਉਂ ਮੈਦਾ? ਇਹਨੂੰ ਹੁਣ ਸਿੱਧੀ ਗੱਲ ਕਹਿ ਲੋ, ਕਿਸੇ ਸਥੂਲ ਚੀਜ਼ ਦਾ ਸੂਕਸ਼ਮ ਅੰਗ, ਬਰੀਕ ਤੋਂ ਬਰੀਕ ਹਿੱਸਾ। ਮੈਦੇ ਨੂੰ ਹੋਰ ਬਰੀਕ ਹੀ ਕਰੋਗੇ, ਉਹ ਤਾਂ ਲਾਸਟ ਸਟੇਜ ਹੈ। ਦਲੀਆ ਦੂਜੀ ਸਟੇਜ ਹੈ, ਆਟਾ ਦੂਜੀ ਸਟੇਜ ਹੈ, ਮੈਦਾ ਆਖਰੀ ਸਟੇਜ ਹੈ। ਉਹਦੇ ਵਿਚ ਕੋਈ ਨੀ, ਹੱਥ ਤੇ ਰਗੜੋ ਪਤਾ ਹੀ ਨੀ ਵੀ ਹੱਥ ਵਿਚ ਹੈਗਾ ਕਿ ਨਹੀਂ, ਕੋਈ ਕ੍ਰਿਸਟਲ ਹੈ ਹੀ ਨੀ ਵਿਚ, ਬਿਲਕੁਲ। ਗੁਰ ਸਿੱਖੋ, ਜੇ ਬਾਣੀ ਨੂੰ ਸਮਝੋ, ਇੱਥੇ ਕਿਹੜਾ ਮੈਦਾ, ਕੀ ਬਣਾਉਣਾ। ਆ ਤੂੰ ਜੜ ਚੱਕੀ ਫਿਰਦਾ ਸਰੀਰ, ਜੜ ਆਜਾ ਕਿਤੇ ਗੁਰੂ ਦੀ ਸ਼ਰਨ ਵਿਚ। ਇੱਥੇ ਵੀ ਇਕ ਚੱਕੀ ਚੱਲਦੀ ਹੈ, ਇਕ ਦੁਨੀਆਂ ਦੀ ਚੱਕੀ ਹੈ, ਇਕ ਰੱਬ ਦੀ ਚੱਕੀ ਹੈ। ਦੁਨੀਆਂ ਦੀ ਚੱਕੀ ਕੀ ਹੈ? ਪੀ ਪੀ ਕੇ ਦਾਣਿਆਂ ਨੂੰ ਮੈਦਾ ਬਣਾਈ ਜਾਂਦੀ ਹੈ, ਦਲੀਆ ਬਣਾਈ ਜਾਂਦੀ ਹੈ। ਗੁਰਮਤ ਦੀ ਚੱਕੀ, ਗੁਰੂ ਦੇ ਗਿਆਨ ਦੀ ਚੱਕੀ, ਇਹ ਤੈਨੂੰ ਜੜ ਸਰੀਰ ਵਿਚੋਂ ਕੱਢ ਕੇ ਪੀਹੀ ਜਾਊਗੀ, ਪੀਹੀ ਜਾਊਗੀ, ਤੈਨੂੰ ਨਿਰਗੁਣ ਬਣਾ ਦੂਗੀ। ਅੱਜ ਕੇ ਆਖੋ ਸਤਨਾਮ, ਚੜੀ ਜਾਓ ਜਪਜੀ ਸਾਹਿਬ ਦੀਆਂ ਪੌੜੀਆਂ। ਇਹ ਸਰੀਰ ਨੇ ਥੋੜਾ ਸੱਚਖੰਡ ਜਾਣਾ, ਸਰੀਰ ਜਾਊਗਾ? ਸਰੀਰ ਤਾਂ ਸੱਚਖੰਡ ਹੈ ਹੀ ਨੀ, ਜਾ ਹੀ ਨਹੀਂ ਸਕਦਾ। ਸੱਚਖੰਡ ਵਸੈ ਨਿਰੰਕਾਰ ਨਿਰਆਕਾਰ, ਦਿਖਣਾ ਨਹੀਂ ਤੈ ਉਦੋਂ ਸੱਚਖੰਡ। ਇਹ ਗੁਰਮਤ ਦਾ ਗਿਆਨ, ਗੁਰੂ ਦਾ ਉਪਦੇਸ਼ ਰੂਪੀ ਪੁੜ ਇਹਨਾਂ ਵਿਚ ਰੱਖਦੇ, ਆਪਣੇ ਸਥੂਲ ਸਰੀਰ ਨੂੰ ਰੱਖਦੇ, ਜੜ ਸਰੀਰ ਨੂੰ। ਜਿਉਂ ਜਿਉਂ ਗੁਰਮਤ ਦੀ ਚੱਕੀ ਚੱਲੂਗੀ, ਪੀ ਪੀ ਕੇ ਤੈਨੂੰ ਕੀ ਬਣਾ ਦੂਗੀ। ਸੁਣੋ ਹੁਣ ਬਾਣੀ, ਹੋ ਸਗਲ ਕੀ ਰੇਣ ਕਾ, ਰੇਣ ਰੇਣ ਵੀ ਮਿੱਟੀ ਦੀ ਲਾਸਟ ਸਟੇਜ ਹੈ, ਜੀ ਤੋਂ ਮਿੱਟੀ ਨੂੰ ਹੋਰ ਬਰੀਕ ਨਾ ਕਰ ਸਕੀਏ। ਧੂੜ ਰਵਾਲ ਰੇਣ, ਧੂੜੀ ਧੂੜੀ ਡਲੇ ਨਹੀਂ ਹੁੰਦੇ, ਧੂੜੀ ਰੋੜੀਆਂ ਨਹੀਂ ਹੁੰਦੀਆਂ, ਧੂੜੀ ਕ੍ਰਿਸਟਲ ਨਹੀਂ ਹੁੰਦੀ, ਧੂੜੀ ਚ ਕੋਈ ਕ੍ਰਿਸਟਲ ਹੁੰਦਾ ਹੀ ਨਹੀਂ, ਖਤਮ ਸਭ ਕੁਝ। ਉਹ ਮੈਦਾ ਬਣਨਾ ਇੱਥੇ, ਇੰਨੇ ਸੂਕਸ਼ਮ, ਆਪਣੇ ਆਪ ਦੀ ਹੋਂਦ ਖਤਮ ਕਰ ਦੇ, ਤਾਂ ਇੱਥੇ ਆ। ਇਹ ਹੈ ਧੂੜੀ, ਇਹ ਹੈ ਮੈਦਾ, ਦਿਖੇ ਹੀ ਨਾ, ਤੇਰਾ ਪਤਾ ਹੀ ਨਾ ਲੱਗੇ ਤੂੰ ਹੈਗਾ। ਕੋਈ ਹੱਥ ਵਿਚ ਫੜ ਕੇ ਮਲੇ ਰਗੜੇ, ਤੇਰਾ ਨਾ ਪਤਾ ਲੱਗੇ ਤੂੰ ਹੈਗਾ। ਆਟੇ ਦਾ ਪਤਾ ਲੱਗੂਗਾ, ਦਲੀਏ ਦਾ ਪਤਾ ਲੱਗੂਗਾ, ਕਣਕ ਦਾ ਤਾਂ ਲੱਗਣਾ ਹੀ ਹੱਥ ਵਿਚ ਫੜੋ। ਮੈਦਾ ਕੀ ਬਣ ਜਾਂਦਾ, ਹਜੇ ਤੁਹਾਨੂੰ ਪੰਜਾਬ ਵਿਚ ਜਾਣ ਦਾ ਸਮਾਂ ਮਿਲਿਆ, ਸੂਰਜਪੁਰ ਸੀਮਿੰਟ ਫੈਕਟਰੀ ਹੈ, ਪੰਜੌਰ ਨੂੰ ਜਾਈਏ ਕਾਲਕਾ ਤੋਂ ਗਾਂ, ਉੱਥੇ ਜਾ ਕੇ ਦੇਖਿਓ ਸਾਡੇ ਦੀਵਾਨ ਹੁੰਦੇ ਨੇ, ਆਹ ਜਿਹੜਾ ਪੱਥਰ ਹੈ ਨਾ ਇਹਨੂੰ ਪਹਿਲਾਂ ਭੰਨਦੇ ਨੇ, ਭੰਨ ਕੇ ਛੋਟਾ ਫਿਰ ਚੱਕੀ ਪੀਂਦੀ ਹੈ। ਦੇਖੋ ਸੀਮਿੰਟ ਕਿਵੇਂ ਬਣਦਾ, ਪੱਥਰ ਤੋਂ ਨਹੀਂ ਬਣਦਾ। ਤੁਸੀਂ ਕਹਿੰਦੇ ਪੱਥਰ ਤੋਂ ਬਣ ਗਿਆ ਸੀਮਿੰਟ, ਨਾ ਨਾ ਨਾ, ਪੱਥਰ ਨੂੰ ਭੰਨਿਆ, ਜੁਦੀਆਂ ਜੁਦੀਆਂ ਮਸ਼ੀਨਾਂ ਨੇ ਛੋਟਾ ਛੋਟਾ ਕੀਤਾ, ਫਿਰ ਚੱਕੀਆਂ ਲੱਗੀਆਂ ਨੇ ਬਹੁਤ ਵੱਡੀਆਂ, ਫਿਰ ਪੀਹਿਆ, ਅਗਲੀ ਚੱਕੀ ਵਿਚ ਗਿਆ, ਮੈਦਾ ਬਣ ਗਿਆ। ਮੈਦੇ ਦਾ ਵੀ ਸੀਮਿੰਟ ਨਹੀਂ ਬਣਦਾ, ਟੈਕਨੀਕਲ ਚੀਜ਼ ਹੈ। ਪਹਿਲਾਂ ਪੱਥਰ ਨੂੰ ਲਿਕੁਇਡ ਬਣਾਉਂਦੇ ਨੇ, ਪੱਥਰ ਦੇ ਮੈਦੇ ਨੂੰ ਪਾਣੀ ਬਣਾ ਦਿੰਦੇ ਨੇ, ਲਿਕੁਇਡ, ਲਿਕੁਇਡ ਤੋਂ ਸੀਮਿੰਟ ਬਣਦਾ। ਔਰ ਜਿੰਨਾ ਉਹ ਬਰੀਕ ਬਣ ਜੂ, ਜਿੰਨਾ ਪਾਣੀ ਵਿਚ ਘੁਲਣ ਲੱਗ ਜੂ ਪੱਥਰ, ਉਨਾ ਹੀ ਸੀਮਿੰਟ ਦੀ ਤਾਕਤ ਜ਼ਿਆਦਾ ਹੋਊਗੀ। ਅੱਜ ਕਿਹਾ ਖੋਲ ਸਤ ਹੋਂਦ ਗਵਾਲੀ, ਗਵਾਲੀ ਹੋਂਦ, ਨਾ ਪੱਥਰ ਰਿਹਾ, ਨਾ ਉਹਦਾ ਹਿੱਸਾ ਰਿਹਾ, ਨਾ ਰੋੜੀ ਰਹੀ, ਨਾ ਮੈਦਾ ਰਿਹਾ, ਪਾਣੀ ਬਣ ਗਿਆ। ਹੁਣ ਸਮਾਂ ਨਹੀਂ, ਇਸ ਅਵਸਥਾ ਨੂੰ ਲਿਖ ਰਹੇ ਨੇ ਕਬੀਰ ਸਾਹਿਬ, ਰੋੜਾ ਹੋਏ ਰੋ ਬਾਟਕਾ, ਪਰ ਕੁਝ ਨਹੀਂ ਬਣਨਾ, ਬਣ ਜਾ ਪੰਥੀ ਕਹੋ ਦੁੱਖ ਦੇ, ਐਸਾ ਤੇਰਾ ਦਾਸ ਹੋਏ ਜੋ ਧਰਨੀ ਮੈਂ ਖੇ, ਖਾਕ ਬਣ ਜਾ। ਇਥੋਂ ਵੀ ਕਬੀਰ ਸਾਹਿਬ ਉੱਚੇ ਉੱਠ ਖੜੇ, ਧੂੜੀ ਵੀ ਬਣ ਜਵੇ, ਮੈਦਾ ਵੀ ਬਣ ਜਵੇ, ਫਿਰ ਵੀ ਨਹੀਂ ਗੱਲ ਬਣਨੀ, ਫਿਰ ਵੀ ਹਵਾ ਚੱਕੂਗੀ ਤੈਨੂੰ, ਕਿਸੇ ਦੇ ਸਰੀਰ ਨੂੰ ਮੈਲਾ ਕਰੇਗਾ। ਜੋੜ ਲੱਗ ਗਏ ਅੰਗ, ਜਿਤੇ ਧੂੜੀ ਪਊਗੀ ਮੈਲਾ ਹੋਊਗਾ, ਅੰਗਾਂ ਨੂੰ ਲੱਗੀ ਧੋਣੇ ਪੈਣਗੇ। ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ, ਪਾਣੀ ਸਰਬਾਂਗ, ਗਲਾਸ ਵਿਚ ਪਾ ਲੋ ਗਲਾਸ, ਕੌਲੀ ਵਿਚ ਪਾ ਲੋ ਕੌਲੀ, ਤੱਤਾ ਕਰ ਲੋ ਤੱਤਾ, ਸਰਬਾਂਗ। ਤਿੰਨ ਅੰਗ ਨੇ ਪ੍ਰਤੀਕਿਰਤੀ ਦੇ, ਸਿਆਣੇ ਸੁਣਦੇ ਹੋ ਬਾਹਰ ਬਾਹਰ ਜਾਂਦੀ ਹੈ, ਤਿੰਨ ਅੰਗ ਸਰਬਾਂਗ ਸਰਬੰਗੀ। ਕਿੰਨੇ ਅੰਗ ਨੇ, ਸਥੂਲ ਸੋਲਿਡ ਲਿਕੁਇਡ ਗੈਸ, ਤਿੰਨੇ ਅੰਗ ਨੇ ਨਾ ਪ੍ਰਕਿਰਤੀ ਦੇ, ਭਾਪ ਹੈ, ਪਾਣੀ ਹੈ ਤੇ ਸਥੂਲ ਹੈ, ਸੋਲਿਡ ਲਿਕੁਇਡ ਗੈਸ, ਪਾਣੀ ਸਰਬੰਗੀ ਹੈ। ਲਿਕੁਇਡ ਤਾਂ ਹੈ ਹੀ, ਪਾਣੀ ਤਰ ਲੈ, ਇਹਨੂੰ ਫਰੀਜ ਕਰ ਲੋ, ਪਾਣੀ ਨਹੀਂ ਸੋਲਿਡ ਬਰਫ਼ ਬਣ ਜਾਣਾ। ਅੱਜ ਕਿਹਾ ਖੋਸਤ ਦਾ ਬਰਫ਼ ਦਾ ਡਲਾ ਸੋਲਿਡ ਹੈ, ਉਹਨੂੰ ਲਿਕੁਇਡ ਨਹੀਂ ਕਿਹਾ ਜਾ ਸਕਦਾ। ਪਾਣੀ ਨੂੰ ਉਬਾਲੋ, ਪਾਣੀ ਹੀ ਭਾਪ ਬਣ ਜੂਗੀ ਸਰਬੰਗੀ। ਤਿੰਨੇ ਅੰਗ ਪਾਣੀ ਵਿਚ ਨੇ, ਭਾਵੇਂ ਇਹਨੂੰ ਸਥੂਲ ਬਣਾ ਲੋ, ਲਿਕੁਇਡ ਹੈ, ਭਾਵੇਂ ਭਾਪ ਬਣਾ ਲੋ। ਕਬੀਰ ਕਹਿੰਦੇ ਇੱਥੇ ਵੀ ਪੁੱਜ ਜਾਵੇ, ਗੁਰੂ ਤੈਨੂੰ ਖਤਮ ਕਰ ਦੇਵੇ, ਧੱਕੇ ਮਾਰ ਦੇਵੇ, ਤੇਰੀ ਮਿੱਟੀ ਬਣਾ ਦੇਵੇ, ਤੈਨੂੰ ਦੇਗੇ ਵਿਚੋਂ ਵਾਹ ਦੇਵੇ, ਤੈਨੂੰ ਤਵੀ ਤੇ ਬਿਠਾਲ ਦੇਵੇ, ਉਹਦੀ ਮਰਜ਼ੀ। ਪਰ ਗਾਂ ਵੀ ਤੁਰਨਾ ਪਊਗਾ, ਗਾਂ ਵੀ ਜਾਣਾ ਪਊਗਾ। ਪਾਣੀ ਭਇਆ ਹੂਆ ਤੋਂ ਕਿਆ ਪਿਆ, ਸੀਰਾ ਤਾਤਾ ਹੋਏ, ਗਰਮ ਤੇ ਠੰਡਾ ਹੁੰਦਾ ਸੀਰਾ ਤਾਤਾ। ਸੀਰਾ ਕਹੀਏ ਸ਼ੀਤਲ, ਤਾਤਾ ਕਹੀਏ ਤੱਤਾ, ਬਰਫ਼ ਵੀ ਬਣ ਜਾਂਦਾ, ਉਬਲ ਵੀ ਲੱਗ ਜਾਂਦਾ। ਪਰ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹੁਣ ਸੀਮਿੰਟ ਦੇਖੋ, ਪੱਥਰ ਸੀ, ਸੋਲਿਡ ਸੀ, ਮੈਦਾ ਬਣ ਗਿਆ, ਮੈਦੇ ਤੋਂ ਲਿਕੁਇਡ ਬਣ ਗਿਆ। ਖਿਮਾ ਕਰਦੇ ਹੋ, ਥੋੜੀ ਜਿਹੀ ਬੇਨਤੀ ਧਿਆਨ ਨਾਲ ਸੁਣ ਲਿਓ, ਲਿਕੁਇਡ ਤੋਂ ਫੇਰ ਪੱਥਰ ਬਣ ਗਿਆ। ਅੱਜ ਕਿਹਾ ਖੋ ਸਪਨ, ਜਿਹੋ ਜਿਹਾ ਸੀ ਉਹੋ ਜਿਹਾ ਹੀ ਫੇਰ ਹੋ ਗਿਆ। ਤੂੰ ਵੀ ਬੰਦਿਆ ਜਿਹੋ ਜਿਹਾ ਸੀ ਨਾ, ਰੱਬ ਨਾਲ ਜੁੜਿਆ ਹੋਇਆ, ਰੱਬ ਦਾ ਹੀ ਰੂਪ ਸੀ। ਇਹ ਤਾਂ ਇੱਥੇ ਆ ਕੇ ਬਦਲੇ ਹੈ, ਆਨੰਦ ਤਾਂ ਹੀ ਆਵੇਗਾ ਜੇ ਅੰਤ ਨੂੰ ਉਹੋ ਜਿਹਾ ਹੀ ਹੋ ਜਾਏਗਾ। ਅੱਜ ਕਿਹਾ ਖੋ ਸਪਨ, ਬਰੀਕ ਚੀਜ਼ਾਂ ਨੇ ਤੁਹਾਡੀਆਂ ਬਖਸ਼ੀਆਂ ਹੋਈਆਂ। ਇਹਦਾ ਪੰਜਾਬੀ ਲੈ ਲਓ, ਕਣਕ ਦਾ ਦਾਣਾ ਬੀਜਿਆ ਤੁਸੀਂ ਖੇਤ ਵਿਚ, ਬੂਟਾ ਵੀ ਹੋ ਗਿਆ, ਪਰ ਆਨੰਦ ਕਦੋਂ ਆਉਣਾ ਜਦੋਂ ਕਣਕ ਦੇ ਬੂਟੇ ਦੇ ਸਿਰ ਤੇ ਵੀ ਕਣਕ ਲੱਗੀ ਹੋਵੇ, ਉਹੀ ਰੂਪ ਹੋ ਜਾਵੇ। ਅੰਬ ਦੀ ਕੁਠੜੀ ਲਾਈ, ਕਿੱਡਾ ਹੀ ਵੱਡਾ ਅੰਬ ਹੋ ਜਾਵੇ, ਆਨੰਦ ਤਾਂ ਆਉਣੇ ਜੇ ਅੰਤ ਨੂੰ ਵੀ ਅੰਬ ਲੱਗੇ ਹੋਏ ਹੋਣ। ਆਪਣਾ ਵੀ ਆਨੰਦ ਤਾਂ ਹੀ ਆਉਣਾ ਜੀ ਤੋਂ ਵਿਛੜੇ ਅੰਤ ਨੂੰ ਉਹਦੇ ਵਿਚ ਮਿਲੇ ਹੋਏ ਹੋਈਏ, ਉਸੇ ਦਾ ਰੂਪ। ਇਸ ਮੈਦੇ ਤੋਂ ਹੀ ਹੁਣ ਗੱਲ ਸ਼ਾਮ ਦੇ ਜ਼ਬਾਨ ਵਿਚ ਬਹੁਤ ਔਖੀ ਘਾਟੀ ਹੈ। ਕੋਈ ਹਰਦੇਵ ਸਿੰਘ ਕਵੇ ਤੂੰ ਕਥਾ ਕਰ ਰਹੇ, ਨਹੀਂ, ਇਹ ਤਾਂ ਆਪ ਕਥੇ ਆਪ ਸੁਣ। ਇਹ ਨੀ ਕਥਾ ਕਰਨ ਜੋਗੀ, ਆਪਾਂ ਕਰਾਂਗੇ ਕੀ ਇਹਨੂੰ ਅਗਾਧ ਬੋਧ। ਇਹ ਤਾਂ ਸਤਿਗੁਰ ਮਹਾਂਪੁਰਸ਼ ਜਿਨ੍ਹਾਂ ਨੇ ਚਾਰ ਅੱਖਰ ਬਖਸ਼ੇ ਨੇ, ਫਿਰ ਵੀ ਭੁੱਲਣ ਹਾਰ ਨੇ। ਦੇਖੋ ਕਿਹੋ ਮੈਦਾ ਖਾਣ, ਤੁਸੀਂ ਯਾਰ ਘਰ ਜਾ ਕੇ ਵੀ ਸੋਚਿਓ ਵੀ ਇਹ ਤਾਂ ਬਹੁਤ ਚੀਜ਼ ਚਾਹੁੰਦੇ ਆ, ਲੰਗਰਾਂ ਛਕਦੇ ਨੂੰ ਹੋ ਗਏ, ਗਿਆਨ ਤਾਂ ਆਪਣੇ ਆਪ ਦਾ ਨੀ ਹੋਇਆ ਤੇ ਚਾਰੇ ਗੁਣਾਂ ਦਾ ਕਿੱਥੇ ਹੋਜੂ। ਆਵਾਗਾਉਣ 84 ਲੱਖ ਜੂਨੀ ਖੀਰ ਕੜਾ ਖਾ ਕੇ ਨੀ ਮੁੱਕਣੀ, ਉਹ ਕੁਛ ਮੈਦਾ ਹੋਰ ਹੈ, ਉਹ ਘੀ ਕੁਝ ਹੋਰ ਹੈ, ਉਹ ਕੁਝ ਖੰਡ ਹੋਰ ਪਾਉਣੀ ਪੈਣੀ ਹੈ, ਜਿਹਦੇ ਖਾਣ ਕਰਕੇ 84 ਲੱਖ ਦਾ ਗੇੜਾ ਮੁੱਕ ਜਾਵੇ। ਇੱਥੋਂ ਹੀ ਬਚਨ ਰਾਤ ਦੇ ਦੀਵਾਨ ਵਿਚ ਗੁਰੂ ਦੀ ਛਤਰ ਛਾਇਆ, ਤੁਹਾਡੀ ਸੰਗਤ ਦੀ ਦਇਆ ਦ੍ਰਿਸ਼ਟੀ, ਸ਼ੁੱਧ ਸੇਵਾ ਕਰਨ ਦਾ ਬਲ ਬਖਸ਼ਿਓ। ਕੁੱਲਾ ਤੋਂ ਕਿਵਾਂ ਤੁਹਾਡੀ ਬਖਸ਼ੀ ਹੋਈ ਮਾਇਆ, ਸਤਿਗੁਰ ਸਫਲੀ ਕਰਨ ਸੁਣੇ ਹੋਏ ਬਚਨ, ਸਾਨੂੰ ਮੰਨਣ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।